$100 की ये ब्यूटीफुल मॉडर्न कॉफी टेबल, $130 की ये कॉफी टेबल, $120 में टीवी ट्रॉली विद वर्टिकल स्टोरेज, $499 में मॉडर्न क्वीन साइज बेड विद स्टोरेज और वन नाइट स्टैंड बिल्कुल फ्री, $499 में मेड इन मलेशिया डाइनिंग टेबल सेट विद 6 चेयर सॉलिड वुड में, $599 में एक्सटेंडेबल डाइनिंग टेबल विद 6 चेयर, $1199 का हाई एंड लग्जरी सोफा सेट 6 सीटर जिसमें ऑप्शन है प्रिंटेड चेयर की और नॉर्मल चेयर की, $1299 में ये मॉडर्न क्वीन साइज बेडरूम सेट 8 पीस जिसमें है ड्रेसर चेस्ट दो नाइट स्टैंड और विद स्टोरेज, ये सारा का सारा 2 मिलियन प्लस का ब्रांड न्यू फर्नीचर क्लोजिंग सेल डाउन पे है। आ जाओ फिर सारे सोटी फर्नीचर ब्रैम्पटन और इनको सपोर्ट करो, इनका साथ दो ताकि सारा फर्नीचर इनका सेल हो सके और आपको फायदा हो सके।
यूके, स्विट्जरलैंड, इटली, ऑस्ट्रिया, ऑस्ट्रेलिया, न्यूजीलैंड, अमरीका, कनेडा के टोरंटो, वैनकूवर और कैलगरी तो बाद खालिस्तान रेफरेंडम दी वोटां का अगला पड़ा ओटवा विखे। ओटवा विच खालिस्तान रेफरेंडम दी वोटां 23 नवंबर दिन एतवार नूं सवेरे 9 बजे तो लैके शाम के 5 बजे तक पैणगियां। वोटिंग सेंटर की लोकेशन जानने लई जां वॉलंटियर करने लई संपर्क करो 437-452-3608 जां 437-452-5315।
पढ़ पढ़ आलम फाजिल होयो, कदे अपने आप नू पढ़िया ही नहीं, जा जा बढ़दा मंदर मसीती, कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां ते श्रोतियां नूं डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। संडे दी हर सवेर 10 बजे तो लैके 11 बजे तक टोरंटो समय के अनुसार मैं ताड़ी सेवा दे विच माइंड एंड बॉडी प्रोग्राम लैके हाजिर हूं, जिस दे विच ज्यादातर जिहड़े हुंदे ने उह स्पिरिचुअल टॉपिक्स नूं डिस्कस किया जाता है। जदों कदे इलैक्शनस होण, चाहे इंडिया दियां ने चाहे कैनेडा अमेरिका दियां ने, उन्हां नूं भी थोड़ा मोटा टच किया जाता है। इस तों इलावा मैडिकल फील्ड दे नाल संबंधित कई गल्लां लाइव कीतियां जांदियां ने। जदों कदे भी मैनूं कनेडियन जां अमेरिकन लाइसेंस डॉक्टर मिल जांदे ने एलोपैथी दे, उन्हां नाल लाइव गल्लबात कीती जांदी है ते तुहाडे लाइव ही क्वेश्चनां दे आंसर कराए जांदे ने। ते अज दा जिहड़ा साडा टॉपिक हैगा उह हैगा प्रेयर दे उत्ते, अरदास दे उत्ते, बेनती दे उत्ते। क्योंकि मैं आउंदे आउंदे सोचिया, मैं अपनी एक्चुअली ग्रैंड ऑर्डर बीमार सी ते सारे बंदे प्रेयर कर रहे सी रब अगे, ते मैं भी शामिल होया, सो मैं सोचा जे प्रेयर दे उत्ते क्यों ना कर दिता जावे। और दूजी गल ए है कि जदों मैं अपना स्टूडियो दा दरवाजे लई वेट कर रहा सीगा ते साडे जिहड़े अंदर बलजीत कौर ने, उन्होंने दरवाजा खोलना सी ते मैं उन्होंने फोन ला रहा सी, उन्होंने फोन च इक गल अरदास दे उत्ते ही सी भी जदों कदे मुश्किल समा आ जे तां उदों हिम्मत नहीं सच्चे पातशाह, ते जे चंगा समा होवे तां भजन सिमरन कराई। सो मैं सोचिया भी चलो आपां अरदास दे उत्ते ही गल्लबात कर दिंदे आं। पर इह जिहड़ा प्रोग्राम हुंदा, जिन्ने भी प्रोग्राम हुंदे ने, उह अरफा मुजफ्फर जी दे सहयोग दे नाल पेश कीते जांदे ने। मैं हमेशा ही बेनती करदा कि जदों भी कदे तुसीं कदे अपनी प्रॉपर्टी खरीदनी है जां बेचनी है तां कोशिश करो भी उह जिहड़ी प्रॉपर्टी है ना, उह कदे भी एक बंदे नूं बुला के उहदे नाल गल्लबात ना करो, उहदे नाल फाइनल गल्लबात ना करो, पर फाइनल ना करो। चाहिदा इह है कि सानूं 3-4-5 बंदे बुलाओ, उन्हां ने तुहाडे कहे दे मुताबिक तुहाडी थां दे मुताबिक आउणा, क्योंकि उन्हां ने थब्बे नोटां दे कमाउणे ने, उन्हां ने तुहाडे ते आसान नहीं करना, आसान तुहाडा है जे तुसीं उन्हां नूं कम दोगे। इस करके उन्हां ने तुहाडे कहे दे मुताबिक बेफिक्र होके तुसीं जो भी समां दोगे उह आउणगे, जे नहीं आउंदे तां दूजे नूं बुला लो। एक ड्रामा का करन के भी मैं बहुत बिजी हाँ, बिजी बुजी नहीं, जे तुसीं कहोगे मेरे को आही टाइम आ जा तो उन्हें आना है, उन्होंने गलबात करो भी किन्नी कमीशन लेगा, ਕਿਸ ਤਰ੍ਹਾਂ ਦਾ ਤੇਰਾ ਐਟੀਚਿਊਡ ਹੋਊਗਾ, ਕਿਸ ਤਰ੍ਹਾਂ ਦਾ ਤੂੰ ਸਾਡੀ ਐਡਵਰਟਾਈਜ਼ਮੈਂਟ ਕਰੇਗਾ, ਕਿਸ ਤਰ੍ਹਾਂ ਦਾ ਮਕਾਨ ਦਵਾਏਗਾ, ਕਿਹੜੇ ਏਰੀਏ ਚ ਦਵਾਏਗਾ, ਕੀ ਗੱਲਬਾਤ ਹੈ। ਫਿਰ ਉਹਦੇ ਰਿਵਿਊਜ਼ ਵੀ ਪੜੋ ਲੋਕਾਂ ਦੇ ਬਾਰੇ ਕਿ ਲੋਕ ਉਹਦੇ ਬਾਰੇ ਕੀ ਕਹਿੰਦੇ ਨੇ। ਸਾਰੇ ਤਾਂ ਆਪਣੇ ਆਪ ਨੂੰ ਵਧੀਆ ਕਹਿੰਦੇ ਨੇ। ਸੋ ਉਹਦਾ ਪਰਪਜ਼ ਦੱਸਣ ਦਾ ਇਹ ਹੈ ਕਿ ਜਦੋਂ ਤੁਸੀਂ 3-4-5 ਬੰਦਿਆਂ ਨੂੰ ਬੁਲਾ ਲੈਂਦੇ ਹੋ, ਤੁਹਾਨੂੰ ਆਪਣੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਗਿਆਨ ਨਹੀਂ ਹੁੰਦਾ ਉਹ ਕਲੀਅਰ ਹੋ ਜਾਂਦੀਆਂ ਨੇ। ਤੇ ਇਸ ਕਰਕੇ ਮੈਂ ਆਪਣੇ ਵੱਲੋਂ ਇੱਕ ਨਾਂ ਅਰਫਾ ਮੁਜ਼ੱਫਰ ਜੀ ਦਾ ਤੁਹਾਨੂੰ ਰਿਕੁਐਸਟ ਕਰਦਾ ਕਿ ਉਹਨਾਂ ਨੂੰ ਵੀ ਬੁਲਾ ਲਓ। ਮੈਂ ਇਹ ਕਦੇ ਨਹੀਂ ਕਿਹਾ ਕਿ ਉਹਨਾਂ ਨੂੰ ਕੰਮ ਦਿਓ, ਪਰ ਮੈਂ ਕਹਿੰਦਾ ਬੁਲਾ ਕੇ ਤਾਂ ਦੇਖੋ, ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ? ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਉਹਨਾਂ ਨਾਲ ਗੱਲਬਾਤ ਕਰੋ ਵੀ ਕਿੰਨੀ ਕਮਿਸ਼ਨ ਲਓਗੇ, ਕਿੰਨੀ ਸਾਨੂੰ ਕੈਸ਼ ਬੈਕ ਵਾਪਸ ਕਰੋਗੇ। ਹੁਣ ਤਾਂ ਆਫੀਸ਼ੀਅਲੀ ਨੇ ਸੋਢੀ ਸਾਹਿਬ, ਗੈਰੀ ਸੋਢੀ ਸਾਹਿਬ ਨੇ ਆ ਕੇ ਵੀ ਦੱਸਤਾ ਕਿ ਕੈਸ਼ ਬੈਕ ਲੀਗਲ ਹੈ ਜੇ 2.5% ਮਿਲਦਾ। ਤੇ ਉਹ ਕਹਿੰਦੇ ਮੈਂ 1.5% ਆਲੇ ਨੂੰ ਵਾਪਸ ਕਰ ਦੇਣਾ, ਪਹਿਲਾਂ ਲੈ ਲਓ ਮੇਰੇ ਕੋਲੋਂ। ਫਿਰ ਇਹਦਾ ਮਤਲਬ ਪਹਿਲਾਂ ਜੇ 2 ਮਿਲੀਅਨ ਦਾ ਮਕਾਨ ਹੈ ਤੇ ਆਲਮੋਸਟ ਉਡੇ 2 ਮਿਲੀਅਨ ਦਾ ਮਕਾਨ ਹੋਇਆ, 2.5% 50,000 ਬਣ ਗਿਆ, ਤੇ 1.5% ਕਹਿੰਦਾ $30,000 ਤੁਹਾਡਾ ਮੁੜ ਗਿਆ, ਉਹਦੀ ਤੁਸੀਂ ਡਾਊਨ ਪੇਮੈਂਟ ਦੇ ਸਕਦੇ ਹੋ ਕਿਤੇ ਹੋਰ ਕੰਮ। 30,000 ਸੋਫੇ ਨਾਲ ਨਹੀਂ ਕੰਮ ਚੱਲਣਾ, ਫਰਿੱਜ ਨਾਲ ਨਹੀਂ ਕੰਮ ਚੱਲਣਾ, ਗੋਡੇ ਹੱਥ ਲਾ ਕੇ ਕੰਮ ਨਹੀਂ ਚੱਲਣਾ। ਗੱਲ ਪੈਸੇ ਦੀ ਅੜੀ ਕੇ ਅੱਗੇ ਲੁਕੋ ਕੇ ਰੱਖਦੇ ਸੀ। ਕਿਉਂ? ਕਿਉਂਕਿ ਪੈਸਾ ਤੁਸੀਂ ਆਪਣੇ ਕੋਲੋਂ ਨਹੀਂ ਦੇਣਾ, ਵਕੀਲ ਨੇ ਦੇ ਦੇਣਾ, ਪਤਾ ਲੱਗਦਾ ਨਹੀਂ ਕਿਸੇ ਨੂੰ, ਕੋਈ ਇੰਨਾ ਹਾਜ਼ਮਾ ਕਦੇ ਕੋਈ ਗੱਲ ਨਹੀਂ ਕਰਦਾ। ਸੋ ਇਸ ਕਰਕੇ ਆਮ ਥੈਂਕਫੁਲ ਟੂ ਸੋਢੀ ਸਾਹਿਬ ਕਿ ਉਹਨਾਂ ਨੇ ਓਪਨਲੀ ਏਅਰ ਤੇ ਆ ਕੇ ਦੱਸਿਆ ਵੀ ਇਹ ਗੱਲ ਲੀਗਲ ਹੈ। ਸੋ ਤੁਸੀਂ ਗੱਲਬਾਤ ਕਰੋ ਅਰਫਾ ਮੁਜ਼ੱਫਰ ਜੀ ਨਾਲ, ਜਿੱਥੇ ਵੀ ਤੁਹਾਨੂੰ ਫਾਇਦਾ ਮਿਲਦਾ ਉੱਥੇ ਦਿਓ। ਅਰਫਾ ਮੁਜ਼ੱਫਰ ਜੀ ਦੀ ਕੋਈ ਵੀ ਪੇਡ ਐਡਵਰਟਾਈਜ਼ਮੈਂਟ ਨਹੀਂ, ਨਾ ਮੈਂ ਕਿਸੇ ਦੀ ਅੱਜ ਤੱਕ ਪੇਡ ਐਡਵਰਟਾਈਜ਼ਮੈਂਟ ਕੀਤੀ ਹੈ, ਲੋੜ ਹੀ ਨਹੀਂ ਮੈਨੂੰ। ਹਾਂ, ਜਿਹੜੀ ਫ੍ਰੀ ਦੀ ਐਡਵਰਟਾਈਜ਼ਮੈਂਟ ਕਰਦਾ ਉਹ ਇਸ ਕਰਕੇ ਕਰਦਾ ਚੰਗੇ ਬੰਦਿਆਂ ਦੀ, ਮਾੜੇ ਬੰਦਿਆਂ ਦੀ ਤਾਂ ਜਦੋਂ ਮਰਜ਼ੀ ਤੁਸੀਂ ਨੁਕਤਾਚੀਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰੀ ਜਾਂਦੇ ਹਾਂ। ਪਰ ਜੇ ਕੋਈ ਚੰਗਾ ਕੰਮ ਕਰਦਾ ਉਹਦੇ ਲਈ ਵੀ ਦੋ ਸ਼ਬਦ ਬੋਲਣਾ ਸਾਡਾ ਫਰਜ਼ ਬਣਦਾ। ਸੋ ਇਸ ਕਰਕੇ ਕਿਉਂਕਿ ਮੈਂ ਉਹਨਾਂ ਨਾਲ ਡੀਲ ਕੀਤਾ ਅਰਫਾ ਮੁਜ਼ੱਫਰ ਜੀ ਨਾਲ, ਸ਼ੀ ਇਜ਼ ਅ ਵੰਡਰਫੁਲ ਲੇਡੀ, ਲੇਡੀ ਆਫ ਪ੍ਰਿੰਸੀਪਲ, ਰਾਤ ਨੂੰ ਆਰਾਮ ਨਾਲ ਸੌਂਦੀ ਹੈ, ਨਮਾਜ਼ ਪੜ੍ਹਦੀ ਹੈ, ਖੁਦਾ ਨੂੰ ਅੱਲਾ ਨੂੰ ਯਾਦ ਕਰਦੀ ਹੈ ਤੇ ਸੌਂ ਜਾਂਦੀ ਹੈ। ਬਾਕੀ ਸਭ ਉਹਦੇ ਤੇ ਪੈਸੇ ਟਕੇ ਨਾਲ ਕਹਿੰਦੇ ਕਿੰਨੇ ਇਕੱਠੇ ਕਰ ਲੈਣੇ। ਸੋ ਉਹਨਾਂ ਦੀ ਲਿਵਲੀਹੁੱਡ ਹੈ ਸ਼ਿਓਰ, ਪਰ ਤੁਹਾਡੇ ਕਾਫੀ ਪੈਸੇ ਵੀ ਬਚਾਉਣਗੇ, ਐਡਵਰਟਾਈਜ਼ਮੈਂਟ ਵੀ ਕਰਨਗੇ, ਤੁਹਾਨੂੰ ਵਧੀਆ ਡੀਲ ਲੈ ਕੇ ਦੇਣਗੇ, ਇਹ ਮੈਂ ਕਹਿ ਰਿਹਾ। ਬਾਕੀ ਤੁਸੀਂ ਆਪ ਜੱਜਮੈਂਟ ਕਰੋ। ਜੇ ਤੁਸੀਂ ਉਹਨਾਂ ਨੂੰ ਬੁਲਾਉਣਾ ਹੀ ਹੈ, ਮੇਰਾ ਕਿਹਾ ਮੰਨ ਕੇ ਫੋਨ ਚਾਹੀਦਾ, ਫੋਨ ਨੋਟ ਕਰ ਲਓ 6478986245, 647-898-6245 ਉਹਨਾਂ ਦਾ ਨੰਬਰ ਹੈ। ਮੈਸੇਜ ਛੱਡ ਦਿਓ, ਗੱਲਬਾਤ ਕਰੋ, ਉਸ ਤੋਂ ਬਾਅਦ ਡਿਸੀਜਨ ਕਰੋ। ਬਸ ਸਿਰੇ ਤੇ 100 ਗਜ ਰੱਸਾ, ਸਿਰੇ ਤੇ ਗੰਢ ਵੀ ਇੱਕ ਬੰਦੇ ਨੂੰ ਬੁਲਾ ਕੇ ਨਾ ਦਿਓ, ਕਈ ਬੰਦਿਆਂ ਨੂੰ ਬੁਲਾਓ, ਉਸ ਤੋਂ ਬਾਅਦ ਫੈਸਲਾ ਕਰੋ। ਜੇ ਪਹਿਲਾ ਬੰਦਾ ਵਧੀਆ ਪਹਿਲਾਂ ਹੀ ਦੇ ਦਿਓ, ਕਿਉਂਕਿ ਜੇ ਪਹਿਲਾਂ ਵਧੀਆ ਹੋਊਗਾ ਇੰਨੇ ਬਣਾਉਣ ਤੋਂ ਬਾਅਦ, ਫਿਰ ਬਾਅਦ ਵਿੱਚ ਸਾਨੂੰ ਪਛਤਾਉਣਾ ਨਹੀਂ ਪਵੇਗਾ। ਤੁਹਾਡੇ ਫਾਇਦੇ ਦੀ ਗੱਲ ਕਰ ਰਹੇ ਹਾਂ, ਕਦੇ ਜਦੋਂ ਮੈਂ ਵੇਚੂਗਾ ਮੇਰੇ ਵੀ ਫਾਇਦੇ ਦੀ ਗੱਲ ਆ, ਮੈਂ ਵੀ ਇਹੀ ਪ੍ਰਿੰਸੀਪਲ ਅਡੋਪਟ ਕਰ ਲੂੰਗਾ। ਸੋ ਇਹਦੇ ਵਿੱਚ ਹੋਰ ਕੋਈ ਪਰਪਜ਼ ਨਹੀਂ, ਤੁਹਾਡਾ ਹੀ ਫਾਇਦਾ ਹੈ। ਸੋ ਅੱਜ ਦਾ ਜਿਹੜਾ ਟੌਪਿਕ ਆ ਉਹ ਪ੍ਰੇਅਰ ਦੇ ਉੱਪਰ ਹੈ। ਪ੍ਰੇਅਰ ਦੇ ਟੌਪਿਕ ਨੂੰ ਤੁਸੀਂ ਕੋਈ ਵੀ ਅਰਦਾਸ ਕਹਿੰਦੇ ਆ, ਬੇਨਤੀ ਕਰਦੇ ਆ, ਵੀ ਅਰਦਾਸ ਕਿਹਨੂੰ ਕਹਿੰਦੇ ਨੇ, ਕਿੰਨੇ ਤਰ੍ਹਾਂ ਦੀਆਂ ਅਰਦਾਸ ਹੁੰਦੀਆਂ ਨੇ, ਅਰਦਾਸ ਕਿੱਥੇ ਕਰਨੀ ਆ, ਕਦੋਂ ਕਰਨੀ ਆ, ਕਿਹਦੇ ਕੋਲੇ ਕਰਨੀ ਹੈ, ਕੀ ਅਸੀਂ ਹੋਰਾਂ ਲੋਕਾਂ ਦੇ ਲਈ ਅਰਦਾਸ ਕਰ ਸਕਦੇ ਹਾਂ, ਨਹੀਂ ਕਰ ਸਕਦੇ, ਅਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ। ਤੁਸੀਂ ਵੀ ਪਾਰਟੀਸਪੇਟ ਕਰਨਾ। ਸਟੂਡੀਓ ਦਾ ਨੰਬਰ ਹੈਗਾ 416-620-1778। ਪਲੀਜ਼ ਰਹੀਓ ਟੌਪਿਕ ਤੇ, ਪਿਆਰ ਨਾਲ ਗੱਲ ਕਰਿਓ, ਪਿਆਰ ਦੇ ਵਿੱਚ ਬੜੀ ਬਰਕਤ ਹੈ। ਕਿਉਂਕਿ ਐਵੇਂ ਇੱਕ ਦੂਜੇ ਨੀਵਾਂ ਦਿਖਾਉਣਾ ਜਾਂ ਰੋਹਬ ਨਾ ਰੁੱਖੀ ਲੈਂਗੁਏਜ ਵਰਤਣੀ, ਨਾ ਮੈਂ ਵਰਤੀ ਅਤੇ ਨਾ ਹੀ ਮੈਂ ਚਾਹੁੰਦਾ, ਨਾ ਮੈਂ ਤੁਹਾਨੂੰ ਖੁਸ਼ ਰੱਖਣਾ ਚਾਹੁੰਦਾ, ਤੁਸੀਂ ਮੈਨੂੰ ਖੁਸ਼ ਰੱਖੋ। ਜੇ ਆਪਾਂ ਇੱਕ ਦੂਜੇ ਨੂੰ ਖੁਸ਼ ਰੱਖਾਂਗੇ ਤਾਂ ਪਰਮਾਤਮਾ ਖੁਸ਼ ਹੈ। ਸੋ ਬਿਫੋਰ ਵੀ ਸਟਾਰਟ ਦਿਸ ਟੌਪਿਕ, ਲੈਟ ਸੀ ਦਾ ਫਸਟ ਸੌਂਗ। ਸੋ ਪ੍ਰੇਅਰ ਦੇ ਉੱਪਰ ਹੈ, ਬਾਕੀ ਫਿਰ ਆਪਾਂ ਟੌਪਿਕ ਨੂੰ ਕੰਟੀਨਿਊ ਕਰਦੇ ਹਾਂ। ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਇੱਕ ਵਾਰ ਫੇਰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕੁਮ, ਸਤਿ ਸ੍ਰੀ ਅਕਾਲ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈਗਾ ਪ੍ਰੇਅਰ ਦੇ ਉੱਪਰ, ਪ੍ਰਾਰਥਨਾ ਦੇ ਉੱਪਰ, ਪੂਜਾ ਦੇ ਉੱਪਰ, ਬੇਨਤੀ ਦੇ ਉੱਪਰ, ਅਰਦਾਸ ਦੇ ਉੱਪਰ। ਤੇ ਜਿਹੜੇ ਮੁਸਲਿਮ ਵੀਰ ਭੈਣ ਭਰਾ ਨੇ ਉਹ ਨਮਾਜ਼ ਵੀ ਕਹਿੰਦੇ ਨੇ, ਦੁਆ ਵੀ ਕਹਿੰਦੇ ਨੇ, ਸਲਾਹ ਵੀ ਕਹਿੰਦੇ ਨੇ, ਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਪ੍ਰੇਅਰ ਕਿਹਾ ਜਾਂਦਾ ਹੈ। ਅੱਜ ਆਪਾਂ ਪ੍ਰੇਅਰ ਦੇ ਉੱਤੇ ਗੱਲਬਾਤ ਕਰਨੀ ਹੈ ਕਿ ਪ੍ਰੇਅਰ ਕਹਿੰਦੇ ਕਿਹਨੂੰ ਨੇ, ਕਿੰਨੇ ਤਰ੍ਹਾਂ ਦੀ ਪ੍ਰੇਅਰ ਹੁੰਦੀ ਹੈ, ਪ੍ਰੇਅਰ ਆਪਾਂ ਕਿੱਥੇ ਕਰਨੀ ਹੈ, ਕਦੋਂ ਕਰਨੀ ਹੈ ਤੇ ਕਿਹਦੇ ਕੋਲੇ ਕਰਨੀ ਹੈ। ਇਹਦੇ ਵਿੱਚ ਇੱਕ ਹੋਰ ਸਵਾਲ ਵੀ ਹੈ ਕਿ ਜਿਹੜੀ ਅਸੀਂ ਅਰਦਾਸ ਕਰਦੇ ਹਾਂ, ਪ੍ਰੇਅਰ ਕਰਦੇ ਹਾਂ, ਪੂਜਾ ਕਰਦੇ ਹਾਂ, ਲੋਕਾਂ ਹੋਰ ਲੋਕਾਂ ਲਈ ਵੀ ਕਰ ਸਕਦੇ ਹਾਂ ਕਿ ਆਪਣੇ ਬਾਰੇ ਹੀ ਗੱਲ ਹਮੇਸ਼ਾ ਕਰਨੀ ਹੈ। ਨਾਲ ਹੀ ਇਹਦੇ ਕੁਐਸਚਨ ਆਪਾਂ ਡਿਸਕਸ ਕਰਾਂਗੇ ਵੀ ਬਹੁਤ ਵਾਰੀ ਜਿਹੜੀਆਂ ਸਾਡੀਆਂ ਪ੍ਰੇਅਰਸ ਹੁੰਦੀਆਂ ਉਹ ਪਰਮਾਤਮਾ ਵਾਹਿਗੁਰੂ ਪੂਰੀਆਂ ਕਰ ਦਿੰਦਾ ਤੇ ਬਹੁਤ ਵਾਰੀ ਸਾਡੀਆਂ ਅਰਦਾਸਾਂ ਜਿਹੜੀਆਂ ਉਹ ਕਬੂਲ ਨਹੀਂ ਹੁੰਦੀਆਂ। ਜੇ ਉਹ ਕਬੂਲ ਨਹੀਂ ਹੁੰਦੀਆਂ ਉਹ ਕਿਉਂ ਨਹੀਂ ਹੁੰਦੀਆਂ? ਕੀ ਪਰਮਾਤਮਾ ਸਾਡੇ ਨਾਲ ਨਾਰਾਜ਼ ਹੈ ਜਾਂ ਸਾਡੀ ਕੋਈ ਪ੍ਰੇਅਰ ਗਲਤ ਹੈ? ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਅਜਿਹੇ ਕੁਛ ਟੌਪਿਕ ਨੇ ਪ੍ਰੇਅਰ ਦੇ ਅੰਡਰ ਛੋਟੇ ਛੋਟੇ, ਉਹਨਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਆਪਾਂ ਹੱਲ ਕਰਨ ਦੀ, ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਸਮਝਾਉਣਾ ਮੈਂ ਕੀ ਹੈ, ਮੈਂ ਆਪਣੇ ਆਪ ਨੂੰ ਸਮਝਣਾ, ਜੋ ਮੇਰਾ ਜਾਤੀ ਆਪਣੀ ਲਾਈਫ ਦੇ ਵਿੱਚ ਤਜਰਬਾ ਹੋਇਆ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਰਿਲੀਜਨ ਨੂੰ ਪੜ੍ਹਿਆ, ਰਿਲੀਜਨ ਨੂੰ ਪੜ੍ਹਾਇਆ, ਬੁੱਕ ਲਿਖੀ, ਜ਼ਿੰਦਗੀ ਦੇ ਵਿੱਚ ਆਪ ਵੀ ਮਿਹਨਤ ਕੀਤੀ, ਕਿਉਂਕਿ ਬਾਹਰੋਂ ਕਿਤਾਬਾਂ ਦੀ ਮਿਹਨਤ ਕਰ ਲਈ ਤੇ ਅੰਦਰ ਵੀ ਥੋੜੀ ਮੋਟੀ ਮਿਹਨਤ ਕੀਤੀ, ਜੋ ਕੁਛ ਵੀ ਕੁੱਲ ਮਿਲਾ ਕੇ ਤਜਰਬਾ ਹੋਇਆ ਉਹ ਤੁਹਾਡੇ ਨਾਲ ਸਾਂਝਾ ਹਲਕੇ ਫੁਲਕੇ ਸਿੰਪਲ ਤਰੀਕੇ ਨਾਲ ਦੇਸੀ ਭਾਸ਼ਾ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗਾ। ਜੇ ਤੁਸੀਂ ਵੀ ਕੋਈ ਆਪਣੇ ਵਿਚਾਰ ਦੇਣੇ ਨੇ ਸਟੂਡੀਓ ਦੇ ਵਿੱਚ ਤਾਂ ਲਾਈਵ ਤੁਸੀਂ ਫੋਨ ਕਰ ਸਕਦੇ ਹੋ 416-620-1778, 416-620-1778। ਗੱਲ ਟੌਪਿਕ ਤੇ ਰੱਖਣੀ ਹੈ, ਪਿਆਰ ਨਾਲ ਰੱਖਣੀ ਹੈ, ਮੈਨੂੰ ਵੀ ਮਜ਼ਾ ਆਵੇ, ਤੁਹਾਨੂੰ ਵੀ ਮਜ਼ਾ ਆਵੇ, ਸੁਣਨ ਵਾਲਿਆਂ ਨੂੰ ਮਜ਼ਾ ਹੋਵੇ। ਬਸ ਮੇਰੀ ਇਹੀ ਹੁੰਦੀ ਹੈ ਲੈਂਗੁਏਜ ਤੇ ਕੰਟਰੋਲ ਰੱਖੋ ਤੇ ਟੌਪਿਕ ਦੇ ਨਾਲ ਚਲੋ, ਜਿੰਨਾ ਚਿਰ ਮਰਜ਼ੀ ਬੋਲੋ, ਮੈਂ ਕੋਈ ਟੀਕਾ ਥੋੜਾ ਲਿਆ, ਮੈਂ ਵੀ ਤਾਂ ਜੋ ਕੁਛ ਮੇਰੇ ਅੰਦਰੋਂ ਹੁੰਦਾ, ਕਾਗਜ਼ ਪੱਤਰ ਤਾਂ ਮੇਰੇ ਮੂਹਰੇ ਪਏ ਨਹੀਂ ਕਿ ਮੈਂ ਘਰੋਂ ਲਿਖ ਕੇ ਲਿਆਉਣਾ ਤੇ ਉਸ ਟੌਪਿਕ ਦੇ ਉੱਤੇ ਤੋਤਾ ਰੱਟ ਕਰ ਰਹੇ ਹਾਂ। ਜੋ ਕੁਛ ਵੀ ਜ਼ਿੰਦਗੀ ਦੇ ਵਿੱਚ ਸਿੱਖਿਆ ਸਿਖਾਇਆ ਤੇ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਚਲੋ ਹੁਣ ਗੱਲ ਕਰੀਏ ਪ੍ਰੇਅਰ, ਪ੍ਰੇਅਰ ਕਹਿੰਦੇ ਕਿਹਨੂੰ? ਦੇਖੋ ਸਿੰਪਲ ਤਰੀਕੇ ਨਾਲ ਇਹ ਹੈ, ਹਰ ਇਨਸਾਨ ਦੀਆਂ ਇੱਛਾਵਾਂ ਨੇ, ਜਦੋਂ ਸਾਡੀਆਂ ਜ਼ਰੂਰਤਾਂ ਸਾਡੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਜਾਂ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਆਪਣੇ ਤਰੀਕੇ ਦੇ ਨਾਲ ਆਪਣੀ ਮਿਹਨਤ ਦੇ ਨਾਲ ਪੂਰਾ ਨਹੀਂ ਕਰਦੇ ਤਾਂ ਉਹਨਾਂ ਚੀਜ਼ਾਂ ਨੂੰ, ਉਹਨਾਂ ਜ਼ਰੂਰਤਾਂ ਨੂੰ, ਉਹਨਾਂ ਇੱਛਾਵਾਂ ਨੂੰ ਪੂਰਾ ਕਰਾਉਣ ਦੇ ਲਈ ਅਸੀਂ ਆਪਣੇ ਤੋਂ ਹਾਇਰ ਅਥਾਰਟੀ ਕੋਲੇ ਬੇਨਤੀ ਕਰਦੇ ਹਾਂ, ਅਰਜੋਈ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜੇ ਆਪਾਂ ਸਪੋਜ਼ ਸਾਡਾ ਬੱਚਾ ਵੀ ਸਕੂਲ 'ਚ ਬਿਮਾਰ ਹੈ ਤਾਂ ਛੁੱਟੀ ਦੇਣੀ ਹੈ ਤਾਂ ਉਹ ਅਸੀਂ ਆਪ ਨਹੀਂ ਦੇ ਸਕਦੇ, ਉੱਥੋਂ ਦੇ ਹੈਡਮਾਸਟਰ ਨੂੰ, ਉੱਥੋਂ ਦੇ ਪ੍ਰਿੰਸੀਪਲ ਨੂੰ ਅਸੀਂ ਇੱਕ ਐਪਲੀਕੇਸ਼ਨ ਲਿਖਦੇ ਹਾਂ ਕਿ ਸਾਡਾ ਬੱਚਾ ਬਿਮਾਰ ਹੈ, ਪਲੀਜ਼ ਅੱਜ ਦੀ ਛੁੱਟੀ ਦੇ ਦਿਓ, ਬਚਪਨ ਤੋਂ ਆਪਾਂ ਕਰਦੇ ਆ ਰਹੇ। ਇਹ ਵੀ ਇੱਕ ਤਰ੍ਹਾਂ ਦੀ ਪ੍ਰੇਅਰ ਹੈ। ਜੇ ਕੋਈ ਸਾਡੇ ਨਾਲ ਬਲਾਤਕਾਰ ਹੋ ਗਿਆ, ਸਾਡੇ ਘਰ ਚੋਰੀ ਹੋ ਗਈ ਤੇ ਅਸੀਂ ਆਪ ਤਾਂ ਚੋਰ ਨੂੰ ਫੜਦੇ ਨਹੀਂ, ਨਾ ਹੀ ਫੜ ਸਕਦੇ ਹਾਂ, ਤਾਂ ਅਸੀਂ ਕੀ ਕਰਦੇ ਹਾਂ ਕਿ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਲਿਖਾਉਂਦੇ ਹਾਂ ਕਿ ਸਰ ਆਹ ਸਾਡੇ ਨਾਲ ਵਾਕਿਆ ਹੋ ਗਿਆ ਤੇ ਸਾਡੀ ਤੁਸੀਂ ਮਦਦ ਕਰੋ। ਕੋਈ ਬਿਮਾਰੀ ਠਮਾਰੀ ਆ ਗਈ ਘਰ ਦੇ ਵਿੱਚ, ਸਾਨੂੰ ਦਵਾਈਆਂ ਦੀ ਨੌਲੇਜ ਨਹੀਂ, ਅਸੀਂ ਡਾਕਟਰ ਕੋਲੇ ਜਾਂਦੇ ਹਾਂ, ਉਹਨੂੰ ਵੀ ਪ੍ਰੇਅਰ ਕਰਦੇ ਹਾਂ ਜੀ ਸਾਡਾ ਬੁਖਾਰ ਜ਼ਿਆਦਾ ਚੜ ਗਿਆ, ਸਾਡੀ ਸ਼ੂਗਰ ਜ਼ਿਆਦਾ ਹੋ ਗਈ, ਸਾਡੀ ਕੋਲੈਸਟਰਲ ਜ਼ਿਆਦਾ ਹੋ ਗਈ, ਸਾਡੀ ਮੈਮਰੀ ਕਮਜ਼ੋਰ ਹੋ ਗਈ, ਤਾਂ ਡਾਕਟਰ ਵੀ ਆਪਣੇ ਤਰੀਕੇ ਅਸੀਂ ਉਹਨੂੰ ਪ੍ਰੇਅਰ ਕਰਦੇ ਹਾਂ, ਫਿਰ ਡਾਕਟਰ ਉਹ ਪ੍ਰੇਅਰ ਨੂੰ ਸੁਣ ਕੇ ਸਾਡੀ ਹੈਲਪ ਕਰਦਾ ਹੈ। ਸੋ ਇਹ ਹੈ ਦੇਸੀ ਭਾਸ਼ਾ ਦੇ ਵਿੱਚ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਅਜਿਹੀਆਂ ਸਾਡੀਆਂ ਇੱਛਾਵਾਂ ਨੇ, ਜ਼ਰੂਰਤਾਂ ਨੇ, ਜਿਹੜੀਆਂ ਕਿ ਦੁਨੀਆਂ ਦੇ ਵਿੱਚ ਅਸੀਂ ਟੱਕਰਾਂ ਮਾਰ 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 ਕੇ ਥੱਕ ਜਾਂਦੇ ਹਾਂ, ਉਹ ਪੂਰੀਆਂ ਨਹੀਂ ਹੁੰਦੀਆਂ। ਸਾਨੂੰ ਕੈਂਸਰ ਹੋ ਗਿਆ, ਸਾਡੇ ਬਿਜ਼ਨਸ 'ਚ ਘਾਟੇ ਪਈ ਜਾਂਦੇ ਨੇ, ਮੁੰਡਾ ਕੁੜੀ ਅਵਾਰਾ ਨਿਕਲਿਆ ਏ, ਪਿਓ ਚੀਕਾਂ ਮਾਰਦਾ ਮੈਨੂੰ ਘਰੋਂ ਕੱਢਤਾ ਨਿਆਣਿਆਂ ਨੇ, ਅਸੀਂ ਪਹਿਲਾਂ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਹੋਰ ਇੱਧਰ ਉੱਧਰ ਹੱਥ ਮਾਰਦੇ, ਜਦੋਂ ਸਾਡਾ ਕਿਸੇ ਪਾਸੇ ਹੱਥ ਨਹੀਂ ਨਾ ਚੱਲਦਾ, ਸਾਡੀ ਡਿਮਾਂਡ ਪੂਰੀ ਨਹੀਂ ਹੁੰਦੀ, ਸਾਡਾ ਕੰਮ ਨਹੀਂ ਬਣਦਾ, ਤਾਂ ਫਿਰ ਅਖੀਰ ਦੇ ਵਿਚ ਅਸੀਂ ਪਰਮਾਤਮਾ ਦੇ ਅੱਗੇ, ਉਸ ਰੱਬ ਦੇ ਅੱਗੇ, ਵਾਹਿਗੁਰੂ ਅੱਗੇ, ਅੱਲਾ ਦੇ ਅੱਗੇ ਇਹ ਫਰਿਆਦ ਕਰਦੇ ਹਾਂ ਕਿ ਤੇਰੇ ਬਿਨਾਂ ਹੋਰ ਮੇਰਾ ਕੋਈ ਨਹੀਂ ਹੈ। ਤੁਹਾਨੂੰ ਪਤਾ ਜਿੰਨਾ ਚਿਰ ਤੱਕ ਅਸੀਂ ਸੋਚਦੇ ਹਾਂ ਕਿ ਮੈਂ ਉਹ ਤੋਂ ਕੰਮ ਕਰਾ ਲੂੰ, ਇਹ ਤੋਂ ਕਰਾ ਲੂੰ, ਉਹ ਤੋਂ ਕਰਾ ਲੂੰ, ਤੇ ਕਰਾਈ ਚਲੋ, ਜਦੋਂ ਸਾਰਾ ਕੁਛ ਹੀ ਸਾਡਾ ਹੱਥ ਖੜੇ ਹੋ ਜਾਂਦੇ ਨੇ ਤਾਂ ਉਸ ਵੇਲੇ ਸਾਨੂੰ ਪਰਮਾਤਮਾ ਦੀ ਯਾਦ ਆਉਂਦੀ ਹੈ। ਦਰੋਪਦੀ ਮਹਾਭਾਰਤ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ, ਦਰੋਪਦੀ ਨੂੰ ਜਦੋਂ ਜੂਏ ਚ ਉਹਦੇ ਪੰਜ ਜਿਹੜੇ ਹਸਬੈਂਡ ਸੀ ਪਾਂਡਵ ਹਾਰ ਗਏ ਤੇ ਉਦੋਂ ਬਾਅਦ ਦਰੋਪਦੀ ਵੀ ਹਾਰ ਗਏ ਤਾਂ ਉਹਦੇ ਜਿਹੜਾ ਦੁਰਯੋਧਨ ਸੀਗਾ ਤੇ ਉਹਦਾ ਛੋਟਾ ਭਰਾ ਦੁਸ਼ਾਸਨ ਸੀ, ਉਹ ਖਿੱਚ ਕੇ ਉਹਨੂੰ 12 ਤੋਂ ਫੜ ਕੇ ਭਰੀ ਸਭਾ ਦੇ ਵਿੱਚ ਲਿਆਇਆ ਵੀ ਇਹਨੂੰ ਨੰਗਾ ਕਰੋ। ਜਦੋਂ ਨੰਗਾ ਕਰਿਆ ਉਹ ਸੋਚਦੀ ਦਰੋਪਦੀ ਵੀ ਹੋ ਹੀ ਨਹੀਂ ਸਕਦਾ। ਉਹਨੇ ਪਹਿਲਾਂ ਆਪਣੇ ਜਿਹੜੇ ਪੰਜ ਪਤੀ ਸੀਗੇ ਬਹੁਤ ਤਕੜੇ, ਯੁਧਿਸ਼ਠਿਰ, ਅਰਜਨ, ਭੀਮ, ਸਕਲ ਦੇ ਨਕਲ ਉਹਨਾਂ ਨੂੰ ਕੀਤੀ, ਉਹ ਨੀਵੀਂ ਪਾ ਲਈ ਕਿਉਂਕਿ ਤਾਂ ਆਪ ਹਾਰ ਗਏ ਸੀ। ਫਿਰ ਉਹਨੇ ਕਿਹਾ ਮੇਰਾ ਸਹੁਰਾ ਧ੍ਰਿਤਰਾਸ਼ਟਰ ਇਹਨੂੰ ਕਰੋ, ਉਹਨੇ ਨੀਵੀਂ ਪਾ ਲਈ। ਫਿਰ ਉਹ ਕਹਿੰਦੇ ਏਡੇ ਵੱਡੇ ਪਿਤਾਮਾ ਬੈਠੇ ਨੇ, ਭਿਸ਼ਮ ਪਿਤਾਮਾ, ਦਰੋਣਾਚਾਰਿਆ, ਕਿਰਪਾਲੂ ਜੀ ਬੈਠੇ ਨੇ, ਉਹ ਨਹੀਂ ਕੁਛ ਕਰ ਸਕੇ। ਜਦੋਂ ਉਹਦੀ ਸਾੜੀ ਖੋਲਦੇ ਰਹੇ ਉਹਨੇ ਦੇਖਿਆ ਵੀ ਸਾੜੀ ਖੁੱਲ ਗਈ, ਉਹਨੇ ਅਖੀਰਲਾ ਲਾੜਾ ਆਪਣੇ ਦੰਦ ਦੇ ਵਿੱਚ ਫਸਾ ਲਿਆ। ਤੁਹਾਨੂੰ ਲੱਗਦਾ ਵੀ ਦੰਦ ਦੇ ਵਿੱਚ ਸਾੜੀ ਰੁਕ ਜੂਗੀ, ਜ਼ੋਰ ਦੀ ਖਿੱਚਣਾ, ਦੰਦ ਵੀ ਬਾਹਰ ਤੇ ਸਾੜੀ ਵੀ ਬਾਹਰ। ਜਦੋਂ ਉਹਨੂੰ ਪਤਾ ਲੱਗਿਆ ਵੀ ਦੰਦਾਂ ਦਾ ਵੀ ਸਾਥ ਛੁੱਟ ਜਾਣਾ ਤਾਂ ਉਸ ਵੇਲੇ ਉਸਨੇ ਕਿਹਾ ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ। ਸੋ ਮੇਰਾ ਕਹਿਣ ਦਾ ਮਤਲਬ ਉਦੋਂ ਫਿਰ ਇੱਜ਼ਤ ਵੀ ਬਚਾਤੀ ਕ੍ਰਿਸ਼ਨ ਨੇ। ਜਦੋਂ ਅਸੀਂ ਦੁਨੀਆਂ ਚ ਟੱਕਰਾਂ ਮਾਰ 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 ਕੇ ਆਪਣੇ ਤਰੀਕੇ ਨਾਲ ਹੱਲ ਕਰਦੇ ਤੇ ਨਹੀਂ ਹੁੰਦਾ, ਉਦੋਂ ਅਸੀਂ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਹਾਂ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਇਸ ਕਰਕੇ ਸਾਨੂੰ ਜਿਹੜੀ ਅਰਦਾਸ ਹੈ, ਪ੍ਰੇਅਰ ਹੈ, ਉਹ ਅੱਲਾ ਵਾਹਿਗੁਰੂ ਕੋਲ, ਉਹ ਸੁਪਰੀਮ ਅਲਮਾਈਟੀ ਕੋਲ ਕਰਨੀ ਚਾਹੀਦੀ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ, ਜਿਹਦੇ ਕੋਲ ਪਰਮਾਤਮਾ ਨਾਲ ਵਾਸ ਹੈ, ਫਰੈਂਡਸ਼ਿਪ ਹੈ, ਉਹਨੂੰ ਫਿਰ ਡਰਨ ਦੀ ਲੋੜ ਨਹੀਂ। ਜੇ ਕਿਸੇ ਦੀ IG ਪੁਲਿਸ ਦੇ ਨਾਲ ਦੋਸਤੀ ਹੈ ਤੇ ਛੋਟਾ ਮੋਟਾ DSP, ASI, SHO ਜਾਂ ਕੋਈ ਹੋਰ ਤਹਿਸੀਲਦਾਰ ਕੀ ਕਰ ਸਕਦਾ, ਕਿਉਂਕਿ ਤੁਹਾਨੂੰ ਪਤਾ ਮੇਰੀ ਉਹਦੇ ਨਾਲ ਆੜੀ ਹੈ, ਉਹਦਾ ਫੋਨ ਗਿਆ ਨਹੀਂ ਤੇ ਕੰਮ ਹੋ ਜਾਣਾ। ਇਸੇ ਤਰ੍ਹਾਂ ਹੀ ਜਿਹੜਾ ਬੰਦਾ ਪਰਮਾਤਮਾ ਦੇ ਲੜ ਲੱਗ ਗਿਆ, ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰ ਲਿਆ, ਉਹਨੂੰ ਅੰਦਰ ਵੀ ਖੁਸ਼ੀਆਂ ਤੇ ਬਾਹਰ ਵੀ ਉਹਦੀਆਂ ਹਰ ਜਿਹੜੀਆਂ ਜਾਇਜ਼ ਗੱਲਾਂ ਨੇ ਜਿਹਦਾ ਫਾਇਦਾ ਹੋਣਾ ਉਹ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ। ਸੋ ਇਹਨੂੰ ਕਹਿੰਦੇ ਨੇ ਪ੍ਰੇਅਰ। ਸੋ ਗੱਲ ਇਹ ਹੈ ਵੀ ਜਿਹੜੀ ਪ੍ਰੇਅਰ ਹੈ ਨਾ, ਉਹ ਪਰਮਾਤਮਾ ਦੇ ਅੱਗੇ ਕਰੋ, ਕਿਉਂਕਿ ਉਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਪ੍ਰੇਅਰ ਇਜ਼ ਐਨ ਅਪਰਚੁਨਿਟੀ ਟੂ ਸਪੈਂਡ ਟਾਈਮ ਵਿਦ ਦਾ ਗੋਡ। ਪਰਮਾਤਮਾ ਦੇ ਨਾਲ ਅੱਖਾਂ ਮੀਚ ਕੇ ਜਦੋਂ ਅਸੀਂ ਇਕੱਲੇ ਬਹਿ ਕੇ ਗੱਲਬਾਤ ਕਰਦੇ ਹਾਂ ਕਿ ਮੇਰਾ ਮੁੰਡਾ ਨਹੀਂ ਪਾਸ ਹੁੰਦਾ, ਮੇਰੀ ਕੁੜੀ ਨਹੀਂ ਪਾਸ ਹੁੰਦੀ, ਮੇਰੇ ਤੋਂ ਆਹ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੀ, ਦੋ ਚੀਜ਼ਾਂ ਹੁੰਦੀਆਂ। ਇੱਕ ਸਾਡੀ ਫਰਿਆਦ ਹੁੰਦੀ ਹੈ ਕਿ ਅਸੀਂ ਮਾਫ਼ੀ ਮੰਗਦੇ ਹਾਂ, ਕਿਉਂਕਿ ਅਸੀਂ ਪਰਮਾਤਮਾ ਕੋਲ ਹੈਲਪ ਵੀ ਮੰਗਦੇ ਹਾਂ ਤੇ ਨਾਲ ਆਪਣੀਆਂ ਗਲਤੀਆਂ ਦੀ ਮਾਫ਼ੀ ਵੀ ਮੰਗਦੇ ਹਾਂ। ਬਾਹਰ ਨਹੀਂ ਅਸੀਂ ਮੰਨਦੇ, ਪਰ ਪਰਮਾਤਮਾ ਦੇ ਅੱਗੇ ਮੰਨਦੇ ਹਾਂ ਕਿ ਮੈਂ ਉਸ ਆਪਣੀ ਪੋਤੀ ਵਰਗੀ, ਕੁੜੀ ਵਰਗੀ ਨਾਲ ਕੋਈ ਗਲਤ ਕੰਮ ਕਰ ਬੈਠਿਆ, ਕਿਸੇ ਨੂੰ ਪਤਾ ਨਹੀਂ, ਲੋਕ ਤਾਂ ਅੰਕਲ ਜੀ ਕਹੀ ਜਾਂਦੇ ਨੇ, ਹੁਣ ਆ ਮੇਰੇ ਤੇ ਦੁੱਖ ਆ ਗਿਆ, ਬਿਮਾਰੀਆਂ ਆ ਗਈਆਂ, ਕੋਈ ਭੈੜੀ ਖੋਟੀ ਬਿਮਾਰੀ ਆ ਗਈ, ਤੂੰ ਹੀ ਬਖਸ਼ ਦੇ ਸੱਚੇ ਪਾਤਸ਼ਾਹ। ਇਹ ਹੈਗੀ ਹੈਲਪ ਮੰਗਣੀ, ਤੇ ਨਾਲ ਹੀ ਕੰਨ ਫੜਦੇ ਆ, ਮੂੰਹ ਤੇ ਥੱਪੜ ਮਾਰਦੇ ਆ, ਨੱਕ ਨਾਲ ਲਕੀਰਾਂ ਕੱਢਦੇ ਆ ਕਿ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦੇ, ਮੈਂ ਮੁੜ ਕੇ ਨਹੀਂ ਕਰਦਾ, ਮੈਂ ਨਹੀਂ ਮੁੜ ਕੇ ਕਰਦਾ, ਮੈਂ ਨਹੀਂ ਮੁੜ ਕੇ ਕਰਦਾ। ਉਹ ਸੱਚੇ ਪਾਤਸ਼ਾਹ ਬਖਸ਼ ਦਿੰਦਾ, ਕਿਉਂਕਿ ਉਹ ਪਾਵਰਫੁਲ ਹੈ ਜਦੋਂ ਅਸੀਂ ਸੱਚੇ ਦਿਲੋਂ ਮਾਫ਼ੀ ਮੰਗਦੇ ਹਾਂ। ਸੋ ਜਿਹੜੀ ਪ੍ਰੇਅਰ ਹੈ ਨਾ, ਉਹ ਸਿਰਫ ਇਸੇ ਕਰਕੇ ਹੈ ਕਿ ਦਾ ਪ੍ਰੇਅਰ ਇਜ਼ ਡਾਇਰੈਕਟਲੀ ਅਪੀਲ ਟੂ ਦਾ ਅਲਮਾਈਟੀ। ਪਰਮਾਤਮਾ ਕੋਲ ਸਿੱਧੀ ਫਰਿਆਦ ਕਰਦੇ ਹਾਂ ਕਿ ਟੂ ਗ੍ਰਾਂਟ ਅਵਰ ਰਿਕੁਐਸਟ, ਕਿ ਸਾਡੀਆਂ ਜਿਹੜੀਆਂ ਰਿਕੁਐਸਟ ਨੇ ਉਹ ਪੂਰੀਆਂ ਕਰਦੇ। ਪ੍ਰੇਅਰ ਇਜ਼ ਏ ਰਿਕੁਐਸਟ, ਏ ਵੇ ਆਫ ਥੈਂਕਸ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਰਿਕੁਐਸਟ ਟੂ ਗੋਡ ਫਾਰ ਹੈਲਪ ਐਂਡ ਫਾਰ ਗਿਵਨੈਸ, ਦੋ ਹੀ ਚੀਜ਼ਾਂ ਮੰਗਦੇ ਹਾਂ ਆਪਾਂ। ਦੇਖੋ ਸਾਰੀ ਦੁਨੀਆ ਪਰਮਾਤਮਾ ਦੇ ਅੱਗੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੰਗੀ ਜਾਂਦੀ ਹੈ, ਕਿਸੇ ਬਾਬੇ ਕੋਲ ਜਾਂਦੀ ਹੈ, ਕਿਸੇ ਸੰਤ ਕੋਲ ਜਾਂਦੇ ਅੱਗੇ, ਮੰਦਰ ਜਾਂਦੀ ਹੈ, ਗੁਰਦੁਆਰੇ 'ਚ ਜਾਂਦੀ ਹੈ, ਫਰਿਆਦ ਕਰਦੀ ਹੈ। ਪਰ ਕਰੀ ਵੀ ਜਾਂਦੇ ਆ, ਗਲਤੀਆਂ ਵੀ ਕਰੀ ਜਾਂਦੇ ਆ, ਮੁੜ ਮੁੜ ਕੇ ਜਿਹੜੀ ਚੀਜ਼ ਦੇ ਕਹਿੰਦੇ ਆ ਸਾਨੂੰ ਆ ਮਾਫ਼ ਕਰ ਦੇ, ਫਿਰ ਮੁੜ ਕੇ ਗੱਲ, ਮੈਂ ਠੱਗੀ ਠੋਰੀ ਨਹੀਂ ਕਰਦਾ, ਫਿਰ ਕਰੀ ਜਾਂਦੇ ਆ, ਵੀ ਉਹ ਕਿਹੜਾ ਦੇਖਦਾ। ਤੇ ਉਹ ਜਦੋਂ ਗਲਤੀਆਂ ਇਕੱਠੀਆਂ ਹੋ ਜਾਂਦੀਆਂ ਫਿਰ ਉਹ ਬਖਸ਼ਦਾ ਵੀ ਨਹੀਂ, ਫਿਰ ਸਾਨੂੰ ਦੁੱਖ ਤਕਲੀਫਾਂ ਰੋਣੇ ਵੀ ਆ। ਸੋ ਪ੍ਰੇਅਰ ਸੱਚੇ ਦਿਲੋਂ ਕਰੋ ਤੇ ਨਾਲ ਮੈਂ ਇਹ ਗੱਲ ਕਹਿਣਾ ਕਿ ਪ੍ਰੇਅਰ ਹਮੇਸ਼ਾ ਪਰਮਾਤਮਾ ਨੂੰ ਪਾਉਣ ਲਈ ਕਰੋ। ਜੇ ਅਸੀਂ ਤਰਖਾਣ ਨੂੰ ਕਾਰਪੈਂਟਰ ਨੂੰ ਘਰੇ ਲਿਆਏ ਤੇ ਸਾਨੇ ਵਾਸ਼ਰੂਮ ਦੇ ਵਿੱਚ ਕੋਈ ਮੇਜ਼ ਬਣਾਉਣਾ, ਆਫਿਸ ਚ ਬਹਿ ਕੇ ਕੁਰਸੀ ਬਣਾਉਣੀ ਹੈ, ਸਾਨੂੰ ਕੁਰਸੀਆਂ ਮੇਜ਼ਾਂ ਦੀ ਕੋਈ ਕਮੀ ਹੈ, ਤਰਖਾਣ ਘਰੇ ਬੈਠਾ, ਲੱਕੜ ਲਿਆ ਦੋ, ਫੱਟ ਬਣਾ ਦੂ। ਇਸੇ ਤਰ੍ਹਾਂ ਹੀ ਜੇ ਅਸੀਂ ਪਰਮਾਤਮਾ ਨੂੰ ਆਪਣੇ ਬਸ ਚ ਕਰ ਲਿਆ, ਪਰ ਕਹਿੰਦੇ ਨੀ ਨਾ ਭਗਤਨ ਕੇ ਬਸ ਰਾਮ, ਪਰਮਾਤਮਾ ਦੀ ਭਗਤੀ ਕਰ ਕਰਕੇ ਪਰਮਾਤਮਾ ਨੂੰ ਆਪਣੇ ਬਸ ਚ ਕਰ ਲਿਆ, ਹਰ ਰੋਜ਼ ਉਹਨੂੰ ਗੁਣਗਾਨ ਕਰਦੇ ਹਾਂ, ਅੰਮ੍ਰਿਤ ਵੇਲੇ ਜਾਗਦੇ ਹਾਂ, ਉਹਦੇ ਨਾਲ ਲਿਵ ਜੋੜਦੇ ਹਾਂ, ਤੇ ਸਾਨੂੰ ਦੁਨੀਆਂ ਦੀਆਂ ਕਿਹੜੀ ਚੀਜ਼ਾਂ ਦੀ ਕਮੀ ਰਹਿ ਸਕਦੀ? ਉਹ ਹਾਲਾਤ ਹੀ ਨਹੀਂ ਪੈਦਾ ਹੋਣ ਦਿੰਦਾ। ਗੱਲ ਮੇਰੀ 100% ਤੁਸੀਂ ਗੱਲ ਮੇਰੇ, ਮੈਂ ਆਪਣੇ ਤੌਰ ਤੇ ਕਹਿੰਦਾ, ਯਕੀਨ ਕਰ ਲਿਓ, ਗਲਤੀਆਂ ਜੋ ਮਰਜ਼ੀ ਕਰ ਲਓ, ਸੱਚੇ ਦਿਲੋਂ ਰੋਵੋ, ਸੱਚੇ ਦਿਲੋਂ ਲਕੀਰਾਂ ਕੱਢੋ, ਸੱਚੇ ਦਿਲੋਂ ਥੱਪੜ ਮਾਰੋ ਆਪਣੇ ਮੂੰਹ ਤੇ, ਤਕਲੀਫ ਦਿਓ, ਚੁੰਡੀਆਂ ਵੱਢੋ ਵੀ ਮੈਂ ਆਹ ਕੰਮ ਕਰ ਬੈਠਿਆ। ਜਦੋਂ ਤੁਸੀਂ ਸੱਚੇ ਦਿਲੋਂ ਕਰਦੇ ਹੋ, ਪਰਮਾਤਮਾ ਤੁਹਾਨੂੰ ਅਵਸ਼ ਬਖਸ਼ ਦਿੰਦਾ। ਤੇ ਜਦੋਂ ਤੁਸੀਂ ਸੱਚੇ ਦਿਲੋਂ ਉਹਦਾ ਪਾਠ ਕਰਦੇ ਹੋ, ਪੂਜਾ ਕਰਦੇ ਹੋ, ਆਰਾਧਨਾ ਕਰਦੇ ਹੋ, ਤੇ ਫਿਰ ਮੇਰੀ ਗੱਲ ਇੱਕ ਅਗਲੀ ਵੀ ਬੰਨ ਲਿਓ ਕਿ ਦੇਖੋ, ਜਿੰਨੀ ਮਰਜ਼ੀ ਪੂਜਾ ਪਾਠ ਕਰੋ, ਜਿਹੜਾ ਸਾਡੀ ਸੋਚ ਹੈ ਨਾ, ਇਹਦੀਆਂ ਅੱਖਾਂ ਨੇ, ਇਹ ਜਦੋਂ ਸੁਨੇਹਾ ਦਿੰਦੀ ਹੈ, ਸੋਚ ਬੜਾ ਛੇਤੀ ਪੁੱਠਾ ਭੱਜਦਾ। ਜਿੰਨੇ ਮਰਜ਼ੀ ਪਾਠ ਕਰ ਲਓ, ਤੁਸੀਂ ਦੇਖ ਲਓ, ਇਕੱਲੇ ਬੈਠੇ ਹੁੰਦੇ ਆ, ਆਹ ਜਿਹੜੇ ਸਾਡੇ ਬਿਮਾਰੀ ਦਾ ਘਰ ਸੈੱਲ ਫੋਨ ਚਲਾਏ ਨੇ ਨਾ, ਛੋਟੇ ਬੱਚਿਆਂ ਨੂੰ ਕਿਉਂ ਕਹਿੰਦੇ ਨੇ ਲੈ ਕੇ ਨਾ ਦਿਓ? ਜਦੋਂ ਇਕੱਲੇ ਕਮਰੇ ਚ ਹੁੰਦੇ ਨੇ, ਜਿੱਥੇ ਚੰਗੀਆਂ ਗੱਲਾਂ ਸਿਖਾਉਂਦੇ ਨੇ, ਮਾੜੀਆਂ ਜ਼ਿਆਦਾ ਸਿਖਾਉਂਦੇ ਨੇ, ਸਾਡਾ ਤਾਂ ਮਾੜੇ ਪਾਸੇ ਵੱਲ ਜਾਂਦਾ, ਬਟਨ ਦੱਬੋ ਮਾੜਾ ਆ ਜਾਂਦਾ। ਜਰਾ ਸੋਚ ਆਈ, ਫਟਾਫਟ ਸਭ ਕੁਛ ਛੱਡ ਕੇ ਕਮਰੇ ਚੋਂ ਭਾਜਿਆ ਨੇ, ਵਾ ਮਾਮਾ ਬੈਠਾ, ਚਾਚਾ ਬੈਠਾ, ਦੂਜੇ ਕਮਰੇ ਜਾ ਕੇ ਕੀ ਕੁਛ ਨਹੀਂ ਕਰਦੇ, ਫਿਰ ਕਮਜ਼ੋਰੀਆਂ ਹੋ ਜਾਂਦੀਆਂ, ਫਸ ਜਾਂਦੇ ਹਾਂ, ਕੋਈ ਹੋਰ ਚੀਜ਼ਾਂ ਕਰਦੇ ਹਾਂ ਗਲਤ ਕੰਮ। ਸੋ ਕਹਿਣ ਦਾ ਮਤਲਬ, ਜਦੋਂ ਅਸੀਂ ਕੋਈ ਗਲਤ ਕੰਮ ਕਰ ਬੈਠਦੇ ਹਾਂ, ਤਾਂ ਪਰਮਾਤਮਾ ਦੇ ਕੋਲੋਂ ਜਾ ਕੇ ਮਾਫ਼ੀ ਮੰਗ ਲਓ, ਮਾਫ਼ੀ ਮੰਗ ਲਓ। ਤੇ ਨਾਲ ਹੀ ਦੂਜੀ ਗੱਲ ਇਹ ਆ ਕਿ ਜੇ ਸੱਚੇ ਦਿਲੋਂ ਪਰਮਾਤਮਾ ਦੇ ਨਾਲ ਲੱਗਿਆ, ਉਹ ਅਜਿਹੇ ਹਾਲਾਤ ਪੈਦਾ ਕਰ ਦਿੰਦਾ ਕਿ ਤੁਹਾਨੂੰ ਗਲਤ ਕੰਮ ਹੋਣ ਹੀ ਨਹੀਂ ਦਿੰਦਾ। ਸੰਤ ਪ੍ਰੇਮਾਨੰਦ ਜੀ ਬਿੰਦਰਾਵਨ ਦੇ ਵਿੱਚ ਰਹਿੰਦੇ ਨੇ, ਮੈਂ ਉਹਨਾਂ ਦੇ ਪਿਛਲੇ ਕੋਈ 3 ਵੀਕ ਤੋਂ ਸਵੇਰੇ ਲਾਈਵ ਸਤਸੰਗ ਸੁਣ ਰਿਹਾ, ਬੜੀ ਵਧੀਆ ਕੰਮ ਦੀ ਗੱਲ ਉਹਨਾਂ ਨੇ ਗੱਲ ਕਹੀ। ਉਹ ਕਹਿੰਦੇ, ਜਿਹੜਾ ਤੁਸੀਂ ਕਿਸੇ ਗੁਰੂ ਤੋਂ ਮੁਰਸ਼ਦ ਤੋਂ ਨਾਮਦਾਨ ਲਿਆ, 1 ਘੰਟਾ 2 ਘੰਟੇ 2.5 ਘੰਟੇ 3 ਘੰਟੇ ਪਾਠ ਕਰਦੇ ਹੋ, ਪਰ ਜਿਹੜੇ 22 ਘੰਟੇ ਹੋਰ ਬੈਠੇ ਹੋ, ਉਹ ਤੁਹਾਡੀ ਸੋਚ ਦੇ ਵਿੱਚ ਜਿਹੜੀ ਹੈ ਨਾ, ਸੋਚ ਜਦੋਂ ਪੁੱਠੀ ਹੋਈ ਬੜੀ ਤੇਜ਼ੀ ਨਾਲ ਚੱਲਦੀ ਹੈ, ਸੋਚ ਪੁੱਠੀ ਹੋਈ ਨਹੀਂ, ਦਿਮਾਗ ਘੁੰਮ ਜਾਂਦਾ ਤੇ ਪੁੱਠੇ ਕੰਮ ਕਰਦੇ ਹੋ। ਕਹਿੰਦੇ ਜਦੋਂ ਹੀ ਵਿਚਾਰ ਪੁੱਠੇ ਕੰਮਾਂ ਦੇ ਆ ਜਾਣ, ਤੇ ਹਰ ਵਕਤ ਤੁਸੀਂ ਭਜਨ ਸਿਮਰਨ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਸੀਤਾ ਸੀਤਾ, ਰਾਧਾ ਰਾਧਾ, ਜੋ ਮਰਜ਼ੀ ਕਰੋ, ਹਰ ਵਕਤ ਤੁਸੀਂ ਕਰਦੇ ਰਹੋ। ਜਦੋਂ ਹਰ ਵਕਤ ਕਰੋਗੇ, ਫਿਰ ਤੁਹਾਡੇ ਬੁਰੇ ਖਿਆਲ ਆਉਂਦੇ ਹੀ ਨਹੀਂ। ਮੈਂ ਸੋਚਦਾ ਸੀ ਵੀ ਜੇ ਜਿਮ ਤੇ ਜਾਂਦੇ ਹਾਂ ਅਸੀਂ, ਮੈਂ ਜਾਣਾ ਖੁਦ, ਤਾਂ ਮੈਂ ਤੁਹਾਨੂੰ ਆਪਣੀ ਦੱਸਦਾ, ਜਿਮ ਤੇ ਜਾਵਾਂਗੇ, ਮਸ਼ੀਨ ਚਲਾਵਾਂਗੇ, ਕਿ ਰੱਬ ਦਾ ਨਾਂ ਲਵਾਂਗੇ? ਜਦੋਂ ਇਹਨਾਂ ਦੀ ਗੱਲ ਮੰਨੀ ਤਾਂ ਦੇਖਿਆ ਵੀ ਗੱਲ ਕੀ ਹੈ, ਮਸ਼ੀਨ ਹੱਥ ਨਾਲ ਚੱਲਦੀ ਹੈ ਤੇ ਰੱਬ ਦਾ ਨਾਂ ਅੰਦਰ ਚੱਲਦਾ। ਤੁਸੀਂ ਦੂਜੇ ਬੰਦੇ ਨਾਲ ਗੱਲ ਕਰਦੇ, ਜੋ ਕੋਈ ਚੁਗਲੀ ਕਰਦਾ, ਨਿੰਦਿਆ ਕਰਦਾ ਕਿਸੇ ਦੀ, ਤੁਸੀਂ ਕਿਉਂ ਭਾਰ ਚੱਕਦੇ ਹੋ? ਜਿਹੜੇ ਬੰਦੇ ਨਿੰਦਿਆ ਚੁਗਲੀ ਕਰਦੇ ਨੇ, ਕਿਸੇ ਦੀ ਕ੍ਰਿਟੀਸਾਈਜ਼ ਕਰਦੇ, ਉਹ ਮੁਫ਼ਤ ਦਾ ਤੁਹਾਡਾ ਗੁੱਸੇ ਨਾ ਹੋਇਆ ਕਰੋ ਉਹਨਾਂ ਤੇ, ਵੀ ਸਾਡੀ ਨਿੰਦਿਆ ਕਰਦਾ, ਖੁਸ਼ ਹੋਵੋ, ਉਹ ਤੁਹਾਡੇ ਕਰਮ ਕੱਟ ਰਿਹਾ, ਤੁਹਾਡਾ ਮੁਫ਼ਤ ਦਾ ਨੌਕਰ ਹੈ, ਭਾਰ ਉਹ ਆਪਣੇ ਸਿਰ ਚੱਕ ਰਿਹਾ, ਤੁਹਾਡੇ ਕਰਮ ਕੱਟ ਰਿਹਾ, ਕਰ ਲੈਂਦੇ ਨਿੰਦਿਆ ਜਿੰਨੀ ਕਰਨੀ ਹੈ। ਸੋ ਇਸ ਕਰਕੇ ਹਰ ਵਕਤ ਸਾਡੇ ਰਾਧਾ ਸਵਾਮੀ ਨੇ, ਮੈਂ ਮਹਾਰਾਜ ਚਰਨ ਸਿੰਘ ਜੀ ਤੋਂ ਨਾਮਦਾਨ ਲਿਆ ਵੈ, ਉਪਰਲੀ ਦੱਸ ਰਹੇ, ਬੜੇ ਉੱਚ ਕੋਟੀ ਦੇ ਪਹੁੰਚੇ ਹੋਏ ਸੰਤ ਮਹਾਤਮਾ ਹੋਏ ਨੇ, ਕੁੱਲ ਮਾਲਕ ਨੇ, ਕਹਿਣੀ ਤੇ ਕਰਨੀ ਇੱਕੋ ਸੀ। ਉਹਨਾਂ ਨੇ ਸਾਨੂੰ ਜੋ ਕੁਛ ਵੀ ਟੀਚਿੰਗ ਦਿੱਤੀਆਂ, ਵੀ ਹੱਕ ਹਲਾਲ ਦੀ ਕਮਾਈ ਕਰਨੀ ਹੈ, ਕਰੈਕਟਰ ਉੱਚਾ ਰੱਖਣਾ ਤੇ 2.5 ਘੰਟੇ ਪਾਠ ਕਰਨਾ, ਬੁਰੀਆਂ ਚੀਜ਼ਾਂ ਨਸ਼ੇ ਵਾਲੀਆਂ ਤੋਂ ਬਚਣਾ। ਜੇ ਅਸੀਂ 2.5 ਘੰਟੇ, ਮੈਂ ਆਪਣੀ ਦੱਸਦਾ, ਪਾਠ ਵੀ ਕਰਦੇ ਹਾਂ, ਫੇਰ ਵੀ ਖਿਆਲ ਜਦੋਂ ਪੈਸੇ ਦੀ ਆਉਂਦੇ, ਵੀ ਪੈਸਾ ਹੋਰ ਆ ਜਾਵੇ, ਲੋਕਾਂ ਦੇ ਬਾਰੇ ਕੋਈ ਚੰਗੀ ਚੀਜ਼ ਦੇਖੀ, ਸੋਹਣੀ ਚੀਜ਼ ਦੇਖੀ, ਖਿਆਲ ਫਿਰ ਉਧਰ ਦੌੜ ਗਿਆ। ਮੈਨੂੰ ਸੰਤ ਪਰਮਾਨੰਦ ਜੀ ਦੀ ਇਹ ਗੱਲ ਵਧੀਆ ਲੱਗੀ ਵੀ 2.5 ਘੰਟਿਆਂ ਨਾਲ ਨਹੀਂ ਗੱਲ ਚੱਲਣੀ, ਹਰ ਵਕਤ ਹੀ ਤੁਹਾਡਾ ਭਜਨ ਸਿਮਰਨ, ਜੋ ਤੁਹਾਡੇ ਗੁਰੂ ਨੇ ਨਾਮਦਾਨ ਦਿੱਤਾ, ਚੱਲਦਾ ਰਹੇ, ਹੌਲੀ ਹੌਲੀ ਚੱਲਦਾ ਰਹੇ, ਚੱਲਦਾ ਰਹੇ, ਰੋਟੀ ਖਾਂਦੇ ਵੀ ਚੱਲਦਾ, ਜਦੋਂ ਵੀ ਵਿਹਲੇ ਹੋਵੋ। ਤੁਸੀਂ ਦੁਨੀਆਂ ਦੇ ਇਕੱਠ ਤੋਂ, ਰਿਸ਼ਤੇਦਾਰੀਆਂ ਤੋਂ, ਯਾਰਾਂ ਦੋਸਤਾਂ ਤੋਂ ਸੇਵਾ ਕਰਨ ਲਈ ਇੱਧਰ ਉੱਧਰ ਭੱਜੇ ਫਿਰਦੇ ਹੋ, ਡੇਰਿਆਂ ਦੇ ਚੱਕਰ ਮਾਰਦੇ ਹੋ, ਉਹਦੇ ਨਾਲ ਕੱਲਾ ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਆ ਨਾ ਲੈਂਦੀ ਹੈ, ਕੱਲੇ ਬਹਿ ਕੇ ਕੰਮ ਬਣੂਗਾ? ਜਾਂ ਜੇ ਤੁਹਾਨੂੰ ਬੈਠਣਾ ਵੀ ਪੈਂਦਾ, ਸਾਧ ਸੰਗਤ ਦੀ ਕੰਪਨੀ ਕਰੋ, ਚੰਗੇ ਬੰਦਿਆਂ ਦੀ ਕੰਪਨੀ ਕਰੋ, ਜਿੱਥੇ ਰੱਬ ਨੂੰ ਪਰਮਾਤਮਾ ਨੂੰ ਚੰਗੀਆਂ ਆਦਤਾਂ ਨੂੰ ਡਿਸਕਸ ਕੀਤਾ ਜਾਵੇ। ਇਹ ਨਾ ਸੋਚੋ ਵੀ ਉੱਥੇ ਟਰੰਪ ਨੇ ਕੀ ਕਰਤਾ, ਅਕਾਰਨੀ ਨੇ ਕੀ ਕਰਤਾ, ਮੋਦੀ ਵਿਹਾਰ ਚੋਂ ਜਿੱਤ ਗਿਆ ਕਿ ਨਹੀਂ ਜਿੱਤ ਗਿਆ, ਤਰਨ ਤਾਰਨ ਵਾਲੀ ਸੀਟ ਦਾ ਕੀ ਬਣਿਆ, ਤੁਸੀਂ ਕੀ ਲੈਣਾ, ਤੁਸੀਂ MLA ਬਣਨਾ, ਸੋਚ ਕੇ ਦੇਖੋ। ਇਹ ਸਵਾਦ ਆ ਜੀਵ ਦਾ ਚਸਕਾ ਰਾਤ ਨੂੰ ਲਾ ਕੇ ਰੇਡੀਓ ਤੋਂ ਸੁਣਦੇ ਹੋ। ਜਿਹਨੇ ਫਾਇਦਾ ਕਰਨਾ ਉਧਰ ਧਿਆਨ ਨਹੀਂ ਦਿੰਦਾ, ਫਾਇਦਾ ਕਿਹਨੇ ਕਰਨਾ, ਕੁੱਲ ਮਾਲਕ ਨੇ ਕਰਨਾ, ਉਹਦੇ ਨਾਮ ਨੇ ਕਰਨਾ। ਉਹ ਨਾਮ ਕਰੋ, ਜੋ ਤੁਸੀਂ ਆਨੰਦ ਆਉਣ ਲਾ ਜਾਓਗੇ, ਰੇਡੀਓ ਰੂਡੀਓ ਜੇ ਅਖਬਾਰ ਖੂਜ ਜੇ ਬੰਦ ਕਰ ਦਿਓਗੇ, ਤੁਹਾਨੂੰ ਫੋਨ ਵੀ ਦੀ ਘੰਟੀ ਵੀ ਨਹੀਂ ਖੜਕਣੀ। ਤੇ ਫੇਰ ਜੋ ਤੁਸੀਂ ਮਾਲਾ ਮਾਲ ਹੋ ਜਾਓਗੇ, ਕਦੇ ਕੋਈ ਬੈਂਕ ਚ ਜਾ ਕੇ ਆਪਣੇ ਸੇਵਿੰਗ ਅਕਾਊਂਟ ਵੀ ਦੱਸਦਾ ਕਿ ਮੇਰੇ ਬੈਂਕ ਦੇ ਵਿੱਚ ਇੰਨੇ ਪੈਸੇ ਹੋ ਗਏ। ਜਦੋਂ ਬੰਦਾ ਮਾਲੋ ਮਾਲ ਹੁੰਦਾ ਤੇ ਉਹ ਕਦੇ ਨਹੀਂ ਦੱਸਦਾ। ਇਸੇ ਤਰ੍ਹਾਂ ਜਦੋਂ ਬੰਦਾ ਅੰਦਰੋਂ ਮਾਲੋ ਮਾਲ ਹੋ ਜੇ, ਉਹ ਨਹੀਂ ਸਰਟੀਫਿਕੇਟ ਲੈਂਦਾ ਕਿ ਮੈਂ ਇੰਨੇ ਇਕੱਠ ਚ ਨਹੀਂ ਗਿਆ, ਉਹ ਕੀ ਕਹਿਣਗੇ, ਮੈਂ ਉਹ ਸੇਵਾ ਤੇ ਨਹੀਂ ਗਿਆ, ਉਹ ਕੀ ਕਹਿਣਗੇ, ਉਹਨੂੰ ਲੋੜ ਹੀ ਕੀ ਹੈ, ਉਹਦੀ ਤਾਂ ਲਿਵ ਜੁੜੀ ਵੀ ਹੈ, ਉਹਦੇ ਤਾਂ ਕੰਮ ਬਣਦੇ, ਉਹਨੂੰ ਤਾਂ ਪਤਾ ਕਿ ਮੈਂ ਕੀ ਚੀਜ਼ ਬਣ ਗਿਆ, ਕਿੱਥੋਂ ਤੋਂ ਕੀ ਹੋ ਗਿਆ, ਉਹਨੂੰ ਲੋੜ ਨਹੀਂ। ਸੋ ਇਸ ਕਰਕੇ ਅਰਦਾਸ ਵੀ ਕੱਲਿਆਂ ਨੂੰ ਕਰਨੀ ਚਾਹੀਦੀ ਹੈ, ਕੰਪਨੀ ਵੀ ਵਧੀਆ ਰੱਖਣੀ ਚਾਹੀਦੀ ਹੈ। ਸੋ ਵਧੀਆ ਸਤਸੰਗ ਸੁਣੋ ਤੇ ਉਹਦੇ ਅਮਲ ਕਰੋ। ਸੁਣ ਕੇ ਇਧਰੋਂ ਸੁਣਿਆ ਉਧਰ ਕੱਢਿਆ, ਉਹਦਾ ਕੋਈ ਫਾਇਦਾ ਨਹੀਂ। ਆਪਾਂ ਕਹਿੰਦੇ ਬਚੇ ਰਹਾਂਗੇ, ਇਸ ਤਰ੍ਹਾਂ ਨਹੀਂ। ਹੁਣ ਗੱਲ ਕਰਦੇ ਹਾਂ ਕਿ ਪ੍ਰੇਅਰ, ਗੱਲ ਪਤਾ ਨਹੀਂ ਕਿੱਧਰ ਨੂੰ ਸ਼ੁਰੂ ਹੋਈ ਸੀ, ਕਿੱਧਰ ਨੂੰ ਚਲੀ ਗਈ। ਲਾਈਵ ਪ੍ਰੋਗਰਾਮ ਦਾ ਹੀ ਹੁੰਦਾ ਪ੍ਰੋਬਲਮ ਕਿ ਪ੍ਰੇਅਰ ਹੁੰਦੀ ਕਿੰਨੇ ਤਰ੍ਹਾਂ ਦੀ ਹੈ। ਪ੍ਰੇਅਰ ਦੇਖੋ ਜੀ, ਦੁਨੀਆਂ ਦੇ ਵਿੱਚ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਬੋਲ ਬੋਲ ਕੇ ਵੋਕਲ ਕਹਿੰਦੇ ਨੇ, ਇੱਕ ਮੈਂਟਲ ਹੁੰਦੀ ਹੈ, ਇੱਕ ਮਿਸਟੀਕਲ ਹੁੰਦੀ ਹੈ। ਬੋਲ ਬੋਲ ਕੇ ਤਕਰੀਬਨ 99% ਦੁਨੀਆਂ ਕਰਦੀ ਹੈ, ਕੋਈ ਧਾਰਮਿਕ ਗ੍ਰੰਥਾਂ ਦੇ ਵਿੱਚੋਂ, ਜਿਵੇਂ ਆਪਣੇ ਸਿੱਖ ਭਰਾ ਖੜੇ ਹੋ ਕੇ ਸ਼ੁਰੂ ਕਰਨ ਤੋਂ ਪਹਿਲੇ ਖੜੇ ਹੋ ਕੇ ਅਰਦਾਸ ਕਰਦੇ ਨੇ ਵੀ ਆਹ ਹਾ ਹਾ ਸਾਡੇ ਸੱਚੇ ਪਾਤਸ਼ਾਹ ਕੰਮ ਕਰਦੇ ਹੋ। ਅਸੀਂ ਹਿੰਦੂ ਭਰਾ ਜਾਂਦੇ ਹਾਂ ਮੰਦਰ ਚ, ਚਾਹੇ ਹਨੁਮਾਨ ਜੀ ਦੇ ਅੱਗੇ, ਚਾਹੇ ਰਾਮ ਚੰਦਰ ਜੀ ਅੱਗੇ, ਦੁਰਗਾ ਮਾਤਾ ਦੇ ਅੱਗੇ ਖੜੇ ਹੋ ਕੇ ਹਨੁਮਾਨ ਚਾਲੀਸਾ ਪੜ੍ਹਦੇ ਹਾਂ, ਓਮ ਜੈ ਜਗਦੀਸ਼ ਚਾਰੇ ਪੜ੍ਹਦੇ ਹਾਂ, ਜਾਂ ਗਾਇਤਰੀ ਮੰਤਰ ਦਾ ਪਾਠ ਪੜ੍ਹਦੇ ਹਾਂ, ਹਵਨ ਕਰਦੇ ਹਾਂ, ਇਹ ਬੋਲ ਬੋਲ ਕੇ ਕਰਦੇ ਹਾਂ। ਤੇ ਦੂਜੇ ਪ੍ਰਕਾਰ ਦੀ ਹੁੰਦੀ ਹੈ ਮੈਂਟਲ, ਅੱਖਾਂ ਬੰਦ ਕਰਕੇ ਪਰਮਾਤਮਾ ਨੂੰ ਤੁਸੀਂ ਫਰਿਆਦ ਕਰਦੇ ਹੋ, ਬੋਲਦੇ ਨਹੀਂ, ਉਹ ਵੀ ਗੱਲ ਮੈਂਟਲ ਹੈ, ਮਾਇੰਡ ਦੇ ਨਾਲ ਕੀਤੀ ਜਾਂਦੀ ਹੈ। ਤੀਜੀ ਪ੍ਰਕਾਰ ਦੀ ਹੁੰਦੀ ਹੈ ਮਿਸਟੀਕਲ, ਟੌਪ ਦੀ ਹੈ 100%। ਤੁਸੀਂ ਕਹੋ ਨਾ ਕਹੋ, ਮਿਸਟੀਕਲ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣੀ ਸੁਰਤ ਨੂੰ ਘੇਰ ਘੂਰ ਕੇ ਇੱਥੇ ਜੋਤ ਦੇ ਦਰਸ਼ਨ ਕਰ ਲਏ, ਇੱਥੇ ਕਿਤੇ ਆ ਬਾਹਰਲੇ ਨਹੀਂ, ਤੇ ਉਦੋਂ ਜਦੋਂ ਤੁਸੀਂ ਕੋਈ ਵੀ ਗੱਲ ਕਰਦੇ ਹੋ, ਉਹ ਪਰਮਾਤਮਾ ਹੁੰਦਾ ਕਿ ਤੁਸੀਂ ਉਹਨੇ ਗੱਲ ਕੀ ਹੈ, ਤੁਸੀਂ ਕਿਹਾ ਨਹੀਂ ਪੂਰੀ ਹੋਗੀ, ਕਿਉਂਕਿ ਪਰਮਾਤਮਾ ਤਾਂ ਤੁਹਾਡੇ ਅੰਦਰ ਬੈਠਾ, ਬੈਠਾ ਸਾਰਿਆਂ ਦੇ ਅੰਦਰ ਹੈ, ਪਰ ਉਦੋਂ ਪ੍ਰਗਟ ਹੋ ਜਾਂਦਾ। ਜਦੋਂ ਉਹ ਪ੍ਰਗਟ ਹੋ ਗਿਆ ਫਿਰ ਕੀ ਗੱਲ ਹੈ, ਜੋ ਮਰਜ਼ੀ ਕਹੋ, ਤੁਸੀਂ ਬੋਲਦੇ ਹੁੰਦੇ, ਪਰਮਾਤਮਾ ਹੀ ਬੋਲ ਰਿਹਾ ਹੁੰਦਾ। ਸੋ ਇਹ ਤਿੰਨ ਪ੍ਰਕਾਰ ਦੀਆਂ ਸੇਵਾ ਸੋਰੀ ਪ੍ਰੇਅਰਸ ਨੇ। ਸੋ ਵਧੀਆ ਤਾਂ ਇਹੀ ਹੈ ਕਿ ਪਾਠ ਕਰੀਏ ਦੱਬ ਕੇ, ਤੇ ਜੇ ਪਾਠ ਕਰਕੇ ਪਰਦਾ ਖੁੱਲ ਜੇ ਫਿਰ ਕਹਿਣ ਦੀ ਲੋੜ ਨਹੀਂ। ਤੁਸੀਂ ਇਹ ਵੀ ਨਹੀਂ ਮੈਂ ਕਹਿੰਦਾ ਵੀ ਜੋ ਤੁਹਾਡਾ ਰੱਬ ਨਾਲ ਕਿਸੇ ਨੇ ਸ਼ਰਾਪ ਦਿਓ, ਮਾੜਾ ਬੋਲੋ, ਨਾ, ਤੁਸੀਂ ਕਿਉਂ ਚੱਕਦੇ ਹੋ ਕਰਨ, ਹੱਸੀ ਚੱਲੋ, ਹੱਸਦੇ ਹਾਸਾ ਹੀ ਆਉਂਦਾ, ਤੁਹਾਨੂੰ ਕੋਈ ਗਾਲਾਂ ਕੱਢਾ, ਤੁਸੀਂ ਅੰਦਰੋਂ ਖੁਸ਼ ਹੁੰਦੇ ਹੋ ਵੀ ਲੈ ਮੇਰਾ ਕਰਮ ਕੱਟੀ ਜਾਂਦੇ ਨੇ। ਤੇ ਜਿਹੜੇ ਇਸਲਾਮ ਦੇ ਲੋਕ ਨੇ, ਮੈਂ ਤਾਂ ਦੱਸ ਰਿਹਾ ਕਿਉਂਕਿ ਮੇਰੇ ਹਿੰਦੂ ਭਰਾ, ਮੁਸਲਿਮ ਭਰਾ, ਸਿੱਖ ਭਰਾ ਇਹ ਸੁਣਦੇ ਨੇ। ਜਿਹੜੇ ਇਸਲਾਮ ਦੇ ਵਿੱਚ ਨੇ, ਜਿਹੜੇ ਮੁਸਲਿਮ ਵੀਰ ਨੇ, ਉਹ 5 ਵਾਰ ਨਮਾਜ਼ ਪੜ੍ਹਦੇ ਨੇ। ਨਮਾਜ਼ ਪੜ੍ਹਨ ਦਾ ਮਤਲਬ ਕੀ ਹੈ? ਨਮਾਜ਼ ਪੜ੍ਹਨ ਦਾ ਮਤਲਬ ਵੀ ਇਹੀ ਹੈ ਕਿ ਵੀ ਹੈਵ ਡਾਇਰੈਕਟ ਕਨੈਕਸ਼ਨ ਟੂ ਅੱਲਾ। ਨਮਾਜ਼ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੈ ਕਿ ਮਿਡਲ ਮੈਨ ਨਹੀਂ ਹੈ। ਨਮਾਜ਼ ਦੇ ਵਿੱਚ ਜਦੋਂ ਵੀ ਨਮਾਜ਼ ਪੜ੍ਹਦੇ ਨੇ, ਉਹਨਾਂ ਦੀਆਂ 4 ਪੁਜੀਸ਼ਨਾਂ ਹੁੰਦੀਆਂ, ਮੈਂ ਰਫ ਤਰੀਕੇ ਨਾਲ ਸਮਝਾ ਦਿੰਦਾ। ਪਹਿਲਾਂ ਉਹ ਜਾ ਕੇ ਕਿਸੇ ਮਸਜਿਦ ਦੇ ਵਿੱਚ, ਜਾਂ ਜਿੱਥੇ ਵੀ ਉਹਨਾਂ ਦੇ ਮੁਸਲਿਮ ਵੀਰ ਨੇ ਇਕੱਠੇ ਹੁੰਦੇ ਨੇ, ਉਹ ਪਹਿਲਾਂ ਸਿੱਧੇ ਖੜੇ ਹੁੰਦੇ ਨੇ, ਸਿਰ ਦੇ ਉੱਤੇ ਟੋਪੀ ਲਈ ਹੁੰਦੀ ਹੈ ਜਿਹਨੂੰ ਸਿਰ ਢਕਣਾ ਕਹਿੰਦੇ ਨੇ, ਦੋਨੇ ਹੱਥ ਛਾਤੀ ਤੇ ਰੱਖੇ ਹੁੰਦੇ ਨੇ, ਤੇ ਸਿਰ ਝੁਕਾਇਆ ਹੁੰਦਾ ਜਿਵੇਂ ਕਿਸੇ ਆਪਾਂ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ ਮੂਹਰੇ ਸਿਰ ਝੁਕਾ ਕੇ ਖੜਦੇ ਹਾਂ। ਮਤਲਬ ਕਿ ਅੱਲਾ ਦੇ ਅੱਗੇ ਉਹ ਸਿਰ ਝੁਕਾ ਕੇ ਖੜਦੇ, ਸਿਰ ਢੱਕ ਕੇ ਰਿਸਪੈਕਟ ਦੇ ਤੌਰ ਤੇ ਛਾਤੀ ਦੇ ਹੱਥ ਰੱਖ ਕੇ, ਪਹਿਲੀ ਇਹਦੀ ਪੋਜੀਸ਼ਨ ਹੁੰਦੀ ਹੈ। ਦੂਜੀ ਪੋਜੀਸ਼ਨ ਹੁੰਦੀ ਹੈ ਕਿ ਉਹ ਕੀ ਕਰਦੇ ਨੇ, ਦੂਸਰੀ ਪੋਜੀਸ਼ਨ ਉਹਨਾਂ ਦੀ ਹੁੰਦੀ ਹੈ ਵੀ ਗੋਡਿਆਂ ਨਾਲ ਝੁੱਕ ਕੇ, ਗੋਡਿਆਂ ਦੇ ਭਾਰ ਝੁੱਕ ਕੇ, ਦੋਨੇ ਹੱਥ ਗੋਡਿਆਂ ਤੇ ਰੱਖ ਕੇ ਅੱਲਾ ਨੂੰ ਯਾਦ ਕਰਦੇ ਨੇ। ਤੀਜੀ ਪੋਜੀਸ਼ਨ ਹੁੰਦੀ ਹੈ ਕਿ ਆਪਣਾ ਜਿਹੜਾ ਸਿਰ ਹੈ, ਮੱਥਾ ਹੈ, ਉਹ ਜ਼ਮੀਨ ਤੇ ਲਾਉਂਦੇ ਨੇ, ਤੇ ਚੌਥੀ ਪੋਜੀਸ਼ਨ ਇਹ ਹੈ ਕਿ ਉਹ ਫਿਰ ਬੈਠ ਕੇ ਨਮਾਜ਼ ਪੜ੍ਹਦੇ ਨੇ। ਕੀ ਪੜ੍ਹਦੇ ਨੇ ਪਤਾ ਹੀ ਹੈ ਕਿ ਹੇ ਅੱਲਾ, ਮੇਥੋਂ ਆ ਗਲਤੀਆਂ ਹੋ ਗਈਆਂ, ਥੈਂਕਸ ਕਰਦੇ ਨੇ ਉਹਦਾ, ਤੇ ਨਾਲ ਨਾਲ ਥੈਂਕਸ ਕਰਦੇ ਕਰਦੇ ਉਹਦਾ ਸ਼ੁਕਰ ਵੀ ਕਰਦੇ ਨੇ। ਜਿਵੇਂ ਇੱਕ ਵਾਰ ਹਜ਼ਰਤ ਉਮਰ ਇੱਕ ਪੀਰ ਹੋਏ ਨੇ, ਪੀਰ ਕਹਿ ਲਓ ਜਾਂ ਮੁਹੰਮਦ ਸਾਹਿਬ ਦੇ ਜਿਹੜੇ ਉਹਨਾਂ ਦੇ ਪੈਗੰਬਰ ਸੀਗੇ, ਉਹਨਾਂ ਦੇ ਮਰੀਦ ਸੀਗੇ, ਉਹਨਾਂ ਨੇ ਮੁਹੰਮਦ ਸਾਹਿਬ ਨੂੰ ਕਿਹਾ ਜਾਂ ਐਂ ਕਹਿ ਲਓ ਪੁੱਛਿਆ, ਬੇਨਤੀ ਕੀਤੀ ਕਿ ਮੁਹੰਮਦ ਸਾਹਿਬ ਮੈਨੂੰ ਇਹ ਸਮਝਾਓ ਕਿ ਸਾਨੂੰ ਖੁਦਾ ਕੋਲੋਂ ਕੀ ਮੰਗਣਾ ਚਾਹੀਦਾ, ਪਰਮਾਤਮਾ ਕੋਲੋਂ, ਅੱਲਾਹ ਕੋਲੋਂ ਕੀ ਮੰਗਣਾ ਚਾਹੀਦਾ। ਮੁਹੰਮਦ ਸਾਹਿਬ ਕਹਿੰਦੇ ਕਿ ਭਰਾਵਾ, ਸਾਨੂੰ ਹਮੇਸ਼ਾ ਅੱਲਾਹ ਕੋਲੋਂ ਦੋ ਚੀਜ਼ਾਂ ਮੰਗਣੀਆਂ ਚਾਹੀਦੀਆਂ। ਕਿਹੜੀਆਂ? ਕਿ ਜ਼ਿਕਰ ਦੇ ਉੱਪਰ ਸਾਡੇ ਪਰਮਾਤਮਾ ਦਾ, ਅੱਲਾਹ ਦਾ ਨਾਂ ਚੱਲਦਾ ਰਹੇ ਕਿ ਸ਼ੁਕਰ ਹੈ, ਅਤੇ ਦੂਜਾ ਜਿਹੜਾ ਹੈਗਾ ਉਹ ਜਵਾਨ ਦੇ ਉੱਤੇ ਸਾਡਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਕਰਨੀ ਚਾਹੀਦਾ। ਕਹਿਣ ਦਾ ਮੇਰਾ ਮਤਲਬ ਹੈ ਕਿ ਜ਼ਿਕਰ ਇਨ ਦਾ ਹੋਲੀ ਕੁਰਾਨ ਮੀਨਸ ਰਿਮੈਂਬਰਿੰਗ ਅੱਲਾਹ ਐਂਡ ਆਸਕ ਫੋਰਗਿਵਨੈਸ ਆਫ ਅਵਰ ਸਿਨ। ਅਤੇ ਦੂਜਾ ਸ਼ੁਕਰ ਕੀ ਹੈ? ਕਿ ਪਰਮਾਤਮਾ ਦਾ ਸ਼ੁਕਰ ਕਰੋ ਕਿ ਆਹ ਮੈਨੂੰ ਜਿਹੜੀ ਜ਼ਿੰਦਗੀ ਦਿੱਤੀ ਹੈ, ਆਖਰੀ ਜ਼ਿੰਦਗੀ ਦਾ ਟੰਬ ਹੈ, ਇਹਦੇ ਤੋਂ ਹੀ ਮੈਨੂੰ ਤੂੰ ਆਪਣੇ ਨਾਲ ਮਿਲਾ ਲੈ, ਆਪਣੇ ਵੱਲ ਕਰ ਲੈ, ਅਤੇ ਤੇਰਾ ਮੈਨੂੰ ਗਿਆਨ ਹੋ ਜਾਵੇ, ਤੇਰੇ ਨਾਲ ਮੈਂ ਜੁੜ ਸਕਾਂ। ਦਮ ਦਮ ਸੱਜਣਾ ਦਾ ਨਾਂ ਨਿਕਲੇ, ਦਮ ਦਮ ਸੱਜਣਾ ਦਾ ਨਾਂ ਨਿਕਲੇ, ਇਹੋ ਅਸਲ ਇਬਾਦਤ ਹੁੰਦੀ ਏ। ਮੁੱਖ ਕਰਨਾ ਯਾਰ ਪਿਆਰੇ ਦਾ, ਆਸ਼ਕ ਦੀ ਤਲਾਵਤ ਹੁੰਦੀ ਏ, ਇਹ ਹੁੰਦੀ ਹੈ ਅਸਲੀ ਅਰਦਾਸ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਅਰਦਾਸ ਜਿਹੜੀ ਹੈ ਉਹ ਤਿੰਨ ਤਰ੍ਹਾਂ ਦੀ ਹੈ। ਹੁਣ ਗੱਲ ਇਹ ਹੈ ਵੀ ਕੀ ਅਸੀਂ ਹੋਰਾਂ ਲਈ ਵੀ ਪ੍ਰੇਰੇ ਕਰ ਸਕਦੇ ਹਾਂ? ਗੁਰੂ ਨਾਨਕ ਸਾਹਿਬ ਨੇ ਸੁਣਿਆ, ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਅਸੀਂ ਸਾਰੀ ਕੁੱਲ ਕਾਇਨਾਤ ਦਾ ਭਲਾ ਮੰਗਦੇ ਹਾਂ, ਉਹਦੀ ਚੰਗਿਆਈ ਲਈ ਮੰਗਦੇ ਹਾਂ, ਉਹਦੀ ਭੁੱਲਾਂ ਲਈ ਬਖਸ਼ਿਸ਼ ਮੰਗਦੇ ਹਾਂ, ਤਾਂ ਉਹਦੇ ਵਿੱਚ ਅਸੀਂ ਵੀ ਤਾਂ ਨਾਲ ਹੀ ਸ਼ਾਮਲ ਹੁੰਦੇ ਹਾਂ। ਜਦੋਂ ਬੰਦਾ ਕੋਈ ਹੋਰਾਂ ਦੀ ਅਰਦਾਸ ਕਰਦਾ ਤਾਂ ਜ਼ਰੂਰ ਪਰਮਾਤਮਾ ਸੁਣਦਾ। ਆਪਣੇ ਲਈ ਤਾਂ ਸਾਰੇ ਹੀ ਕਰਦੇ ਨੇ, ਵੀ ਆਰ ਬੇਸਿਕਲੀ ਸੈਲਫਿਸ਼, ਆਪਣੇ ਲਈ ਤਾਂ ਸਾਰੇ ਹੀ ਕਰਦੇ ਹਾਂ, ਪਰ ਜੇ ਕਿਸੇ ਹੋਰ ਲਈ ਕਰੀਏ ਉਹ ਜ਼ਰੂਰ ਕਬੂਲ ਹੁੰਦੀ ਹੈ, ਖਾਸ ਕਰਕੇ ਜਦੋਂ ਅਸੀਂ ਕੁਲੈਕਟਿਵ ਅਰਦਾਸ ਕਰਦੇ ਹਾਂ, ਉਹ 'ਚ ਬੜੀ ਬਰਕਤ ਹੁੰਦੀ ਹੈ। ਯਾ ਆਖਿਰ ਮਰਨਾ ਹੈ ਯਾਰਾ, ਮੌਤ ਨੇ ਛੱਡਣਾ ਨਹੀਂ ਯਾਰਾ, ਕਿਸੇ ਲਈ ਮਰੇ ਤਾਂ ਜਾਣਾ। ਮਰਨਾ ਤਾਂ ਹਰੇਕ ਨਹੀਂ ਹੈ, ਪਰ ਜਿਹੜਾ ਬੰਦਾ ਦੂਜਿਆਂ ਦੇ ਦੁੱਖ ਸੁੱਖ ਦੇ ਵਿੱਚ ਕੰਮ ਆ ਕੇ ਮਰਦਾ ਉਹ ਅਸਲੀ ਮੌਤ ਹੈ। ਕੱਲਿਆਂ ਤੈਰਨਾ ਕੋਈ ਬਹਾਦਰੀ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ। ਸਵੀਮਿੰਗ ਤਾਂ ਜਿਹਨੂੰ ਆਉਂਦੀ ਹੈ ਬੜੀ ਮਜ਼ਾ ਲੈਂਦਾ, ਪਰ ਜੇ ਕੋਈ ਡੁੱਬ ਰਿਹਾ ਉਹਨੂੰ ਬਚਾ ਲਓ, ਫੇਰ ਕਹਿੰਦੇ ਵੀ ਸਵੀਮਿੰਗ ਦਾ ਫਾਇਦਾ ਹੋ ਗਿਆ। ਚੰਗਿਆਂ ਨਾਲ ਕਰਦਾ ਹਰ ਕੋਈ ਭਲਾ, ਬੁਰਿਆਂ ਨਾਲ ਕਰੇ ਤਾਂ ਜਾਣਾ, ਸਮਥਿੰਗ ਲਾਈਕ ਦਿਸ ਹੈ। ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਾ ਬੁਰਿਆਂ ਨਾਲ ਕਰੇ ਤਾਂ ਮੈਂ ਜਾਣਾ। ਚੰਗਿਆਂ ਨਾਲ ਤਾਂ ਸਾਰੇ ਕਰਦੇ, ਤੁਸੀਂ ਮੈਨੂੰ ਖਾਣੇ ਤੇ ਬੁਲਾ ਲਿਆ, ਮੈਂ ਤੁਹਾਨੂੰ ਬੁਲਾ ਲਿਆ, ਪਰ ਜਿਹਨੇ ਕਦੇ ਖਾਣੇ ਤੇ ਨਹੀਂ ਬੁਲਾਇਆ ਉਹਦੀ ਵੀ ਇੱਜ਼ਤ ਮਾਨ ਕਰੋ, ਤਾਂ ਫਾਇਦਾ ਹੁੰਦਾ। ਸੋ ਇਸ ਕਰਕੇ ਜਦੋਂ ਵੀ ਪ੍ਰੇਅਰ ਕਰੋ, ਕਲੈਕਟਿਵ ਕਰੋ, ਦੂਜਿਆਂ ਦੀ ਭਲਾਈ ਲਈ ਕਰੋ। ਆਪਣੇ ਲਈ ਤਾਂ ਅਸੀਂ ਕਰਦੇ ਹੀ ਹਾਂ, ਹਮੇਸ਼ਾ ਕਰਦੇ ਹਾਂ, ਕਰਦੇ ਵੀ ਰਹਾਂਗੇ, ਪਰ ਦੂਜਿਆਂ ਲਈ ਵੀ ਸਾਨੂੰ ਕਰਨੀ ਚਾਹੀਦੀ ਹੈ। ਹੁਣ ਇਹ ਹੈ ਕਿ ਜਿਹੜੀ ਪ੍ਰੇਅਰ ਹੈ ਉਹ ਕਿੱਥੇ ਕਰਨੀ ਚਾਹੀਦੀ ਹੈ? ਬਹੁਤ ਲੋਕਾਂ ਦਾ ਖਿਆਲ ਹੈ ਵੀ ਜੋ ਤੁਸੀਂ ਟੋਇਲਟ ਜਾਂਦੇ ਹੋ, ਬਾਥਰੂਮ ਜਾਂਦੇ ਹੋ, ਮੰਜੇ ਤੇ ਪਏ ਹੋ, ਮੈਂ ਖਾਨੇ 'ਚ ਬੈਠੇ ਹੋ, ਉੱਥੇ ਨਹੀਂ ਕਰਨੀ ਚਾਹੀਦੀ, ਇਕੱਲੇ ਬਹਿ ਕੇ ਕਰੋ। ਇਕੱਲੇ ਬਹਿ ਕੇ ਕਰੋ ਤਾਂ ਬਹੁਤ ਵਧੀਆ ਗੱਲ ਹੈ, ਪਰ ਰੱਬ ਦਾ ਨਾਂ ਤਾਂ ਜਿੱਥੇ ਵੀ ਲਓ ਉਹੀ ਵਧੀਆ। ਕਹਿੰਦੇ ਨੇ ਆਲ ਇਜ ਹੋਲੀ ਵੇਅਰ ਡਿਵੋਸ਼ਨ ਨੀਲਸ, ਜਿੱਥੇ ਵੀ ਪਰਮਾਤਮਾ ਦੇ ਲਈ ਗੋਡੇ ਝੁਕ ਜਾਣ, ਪਰਮਾਤਮਾ ਲਈ ਸਿਰ ਝੁਕ ਜੇ, ਉਹੀ ਚੀਜ਼ ਵਧੀਆ। ਪਰ ਕਦੋਂ ਕਰਨੀ ਹੈ? ਜਦੋਂ ਮਰਜ਼ੀ ਪਰਮਾਤਮਾ ਦਾ ਨਾਂ ਯਾਦ ਆ ਜਾਏ ਕਰਨੀ ਚਾਹੀਦੀ ਹੈ, ਅਰਦਾਸ ਕਰਨੀ ਚਾਹੀਦੀ ਹੈ। ਪਰ ਵਧੀਆ ਪ੍ਰੇਅਰ ਆ ਅਰਲੀ ਇਨ ਦਾ ਮੋਰਨਿੰਗ, ਜਾਂ ਰਾਤ ਨੂੰ ਸੌਣ ਤੋਂ ਪਹਿਲਾਂ, ਸੌਣ ਤੋਂ ਬਾਅਦ ਨਹੀਂ, ਸੌਣ ਕੇ ਬਾਅਦ ਤਾਂ ਫਿਰ ਘਰਾੜੇ ਹੀ ਮੱਜਣੇ ਨੇ, ਸੌਣ ਤੋਂ ਪਹਿਲਾਂ ਸਵੇਰੇ ਸਵੇਰੇ ਉੱਠ ਕੇ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ, ਤੁਸੀਂ ਆਪਣੇ ਕੋਲ ਬੈਠ ਕੇ ਪਰਮਾਤਮਾ ਕੋਲੋਂ ਕਹੋ ਕਿ ਸੱਚੇ ਪਾਤਸ਼ਾਹ ਆਹ ਤੂੰ ਮੈਨੂੰ ਦਿਨ ਚੜਾਇਆ, ਕੀ ਗਰੰਟੀ ਆ ਦਿਨ ਚੜ੍ਹ ਜਾਣਾ ਸੀ, ਲੋਕ ਬਥੇਰੇ ਸੁੱਤੇ ਹੀ ਮਰ ਜਾਂਦੇ ਨੇ, ਤੂੰ ਸਾਨੂੰ ਸਵੇਰੇ ਸਵੇਰੇ ਸਾਂਚ ਦਿੱਤੇ ਨੇ, ਚੱਲਦੇ ਨੇ, ਅੱਜ ਦਾ ਦਿਨ ਵਧੀਆ ਕਰੀ, ਮੈਥੋਂ ਕੋਈ ਗਲਤੀ ਨਾ ਹੋਵੇ, ਮੈਂ ਵੱਡਿਆਂ ਦੀ ਰਿਸਪੈਕਟ ਕਰਾਂ, ਭਜਨ ਸਿਮਰਨ ਕਰਾਂ, ਕਿਸੇ ਦਾ ਦੋਨਾਂ ਦਿਲ ਨਾ ਦੁਖਾਵਾਂ। ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਉਹਦੇ ਚਰਨਾਂ 'ਚ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਅੱਜ ਮੈਥੋਂ ਆਹ ਬੋਲਿਆ ਗਿਆ, ਆਹ ਕੌੜਾ ਕਿਸੇ ਨੂੰ ਕਿਹਾ ਗਿਆ, ਅੱਜ ਕਿਸੇ ਨੂੰ ਗਲਤ ਮਜ਼ਾਕ ਕੀਤਾ ਗਿਆ, ਅੱਜ ਕਿਸੇ ਦੇ ਬਾਰੇ ਬੁਰੀ ਮੇਰਾ ਖਿਆਲ ਆ ਗਿਆ, ਅੱਜ ਮੈਥੋਂ ਠੱਗੀ ਵੱਜ ਗਈ। ਪੈਸਾ ਨਾਲ ਨਹੀਂ ਜਾਣਾ, ਜਿੰਨੇ ਮਰਜ਼ੀ ਇਕੱਠੇ ਕਰ ਲਓ। ਕਹਿੰਦੇ ਇੱਕ ਵਾਰੀ ਕੋਈ ਬੱਚਾ ਸੀਗਾ, ਸੇਠ ਦਾ ਮੁੰਡਾ ਸੀ, ਉਹ ਸੇਠ ਨੂੰ ਗਿਆਨ ਸੀਗਾ, ਥੋੜਾ ਜਿਹਾ ਪੂਜਾ ਪਾਠ ਕਰਦਾ ਸੀ ਉਹਦਾ ਮੁੰਡਾ। ਉਹਨੇ ਜਦੋਂ ਲੱਗਿਆ ਨਾ ਸਕੂਲ ਦੇ ਵਿੱਚ, ਦਸਵੀਂ 'ਚ ਹੋਇਆ, ਉਹ ਸਕੂਲ ਚ ਤੁਰ ਕੇ ਜਾਂਦਾ ਹੁੰਦਾ ਸੀ, ਜਦੋਂ ਕਾਲਜ ਲੱਗਿਆ ਹੁਣ ਤੁਰ ਕੇ ਜਾਓ। ਇੱਕ ਦਿਨ ਤੁਰਿਆ ਜਾਂਦਾ ਸੀ, ਉਹਦੇ ਨਾਲ ਦਾ ਜਿਹੜਾ ਦੋਸਤ ਸੀਗਾ ਉਹਦਾ ਕਲਾਸ ਫੈਲੋ ਸੀ, ਉਹ ਸਾਈਕਲ ਲੈ ਕੇ ਨਿਕਲਿਆ। ਉਹਨੇ ਦੇਖਿਆ ਯਾਰ ਵੀ ਹਲਵਾਈ ਦਾ ਮੁੰਡਾ, ਮੇਰਾ ਪਿਓ ਤਾਂ ਇੰਨਾ ਸੇਠ ਹੈ ਪਰ ਇਹ ਸਾਈਕਲ ਦਿੰਦਾ ਮੈਨੂੰ, ਮੇਰਾ ਪਿਓ ਲੈ ਕੇ ਨਹੀਂ ਦਿੰਦਾ। ਉਹ ਜਾ ਕੇ ਗੁੱਸੇ ਹੋ ਗਿਆ, ਕਹਿੰਦਾ ਡੈਡੀ ਉਹਨਾਂ ਦਾ ਮੁੰਡਾ ਤਾਂ ਸਾਈਕਲ ਦੇ ਜਾਂਦਾ, ਆਪਣੇ ਕੋਲ ਤਾਂ ਵੱਡੀ ਸਾਰੀ ਕੋਠੀ ਵੀ ਹੈ, ਤੁਸੀਂ ਮੈਨੂੰ ਤਾਂ ਸਾਈਕਲ ਲੈ ਦਿਓ। ਉਹ ਮਾਂ ਤੁਹਾਨੂੰ ਪਤਾ ਲੱਗ ਜਾਂਦੀ ਹੈ, ਮਾਂ ਕਹਿੰਦੀ ਲੈ ਜਾਓ ਕੀ ਫਰਕ ਪੈਂਦਾ। ਉਹਨੇ ਕਹਿ ਕੇ ਸਾਈਕਲ ਲੈਤਾ। ਥੋੜੇ ਦਿਨਾਂ ਬਾਅਦ ਫੇਰ ਆ ਗਿਆ ਪਿਓ ਕੋਲੇ, ਕਹਿੰਦਾ ਡੈਡੀ ਅੱਜ ਮੈਂ ਕਾਲਜ ਜਾਂਦਾ ਜੀ ਮੈਂ ਸਾਈਕਲ ਦਿਆਂ। ਕਹਿੰਦਾ ਗਵਾਂਢੀਆਂ ਦਾ ਮੁੰਡਾ ਕਹਿੰਦਾ ਉਹ ਸਕੂਟਰ ਤੇ ਜਾਂਦਾ, ਕਹਿੰਦਾ ਉਹਦਾ ਪਿਓ ਤਾਂ SDO ਲੱਗਿਆ ਵਾ, ਤੁਸੀਂ ਮੈਨੂੰ ਸਕੂਟਰ ਕਿਉਂ ਨਹੀਂ ਲੈ ਕੇ ਦਿੰਦੇ। ਮਾਂ ਨੇ ਫੇਰ ਕਿਹਾ ਉਹਨੇ ਸਕੂਟਰ ਲੈਤਾ, ਉਹਨੂੰ ਪਤਾ ਸੀ ਕਿਉਂ ਨਹੀਂ ਲੈ ਕੇ ਦਿੰਦਾ, ਪਰ ਉਹ ਚੁੱਪ ਸੀ ਘਰ ਦੀ ਘਰ ਵਾਲੀ ਦੇ ਅੱਗੇ। ਮਾਂ ਇੰਨਾ ਕਹਿੰਦਾ ਕਿਤੇ ਘਰ ਵਾਲੀਆਂ ਮੇਰੇ ਨਾਲ ਨਾਰਾਜ਼ ਹੋ ਜਾਣ, ਸਾਨੂੰ ਮੰਨਣਾ ਹੀ ਪੈਂਦਾ। ਅਸੀਂ ਕਹਿੰਦੇ ਨਾ ਵੀ ਦੁਰਗਾ ਦੀ ਜਿਹੜੀ ਸਵਾਰੀ ਆ, ਸ਼ੇਰ ਦੀ ਸਵਾਰੀ ਵੀ ਦੁਰਗਾ ਕਰਦੀ ਆ, ਸਾਡੇ ਤੇ ਰਾਜ ਲੇਡੀਜ਼ ਦਾ ਹੀ ਚੱਲਦਾ। ਫੇਰ ਤੀਜੇ ਦਿਨ ਜਦੋਂ ਸਕੂਟਰ ਤੇ ਜਾ ਰਿਹਾ ਸੀ, ਉੱਥੇ ਉਹ ਕਾਰ ਨਿਕਲ ਗਈ। ਉਹਨੇ ਕਿਹਾ ਮੀਂਹ ਪਈ ਜਾਂਦਾ, ਮੈਂ ਸਕੂਟਰ ਤੇ ਭਿੱਜਿਆ ਜਾਣਾ, ਉਹ ਕਾਰ ਤੇ ਨਿਕਲ ਗਿਆ, ਨਾ ਮੀਂਹ ਪੈਂਦੀ ਆ ਨਾ ਸਰਦੀ ਲੱਗ ਜਾਂ, ਕੋਈ ਏਅਰ ਕੰਡੀਸ਼ਨ ਕਾਰ ਤੇ ਉਹਨੇ ਡੈਡੀ ਨੂੰ ਫੇਰ ਕਿਹਾ। ਮਾਂ ਨੇ ਕਿਹਾ ਤਾਂ ਉਹਨੂੰ ਸਕੂਟਰ ਲੈਤਾ ਮਜਬੂਰੀ ਚ, ਕਾਰ ਲੈਤੀ। ਇੱਕ ਦਿਨ ਕਾਰ ਲਈ ਜਾਂਦਾ ਸੀਗਾ, ਉੱਥੇ ਟ੍ਰੈਫਿਕ ਚ ਕਾਰ ਫਸ ਗਈ, ਉੱਪਰੋਂ ਦੀ ਹੈਲੀਕਾਪਟਰ ਨਿਕਲਿਆ। ਉਹ ਕਹਿੰਦਾ ਡੈਡੀ ਉੱਥੇ ਦਾ ਟ੍ਰੈਕ ਦੋ ਦੋ ਘੰਟੇ ਟ੍ਰੈਫਿਕ ਚ ਫਸਦਾ, ਮੈਨੂੰ ਹੈਲੀਕਾਪਟਰ ਲੈ ਦੋ। ਪਤਾ ਪਿਓ ਨੂੰ ਪਤਾ ਲੱਗਾ, ਡਿਮਾਂਡਾਂ ਪਈ ਨਾ ਮਾਰਿਆ ਥੱਪੜ, ਕਹਿੰਦਾ ਚੱਲ ਪੈਦਲ ਹੀ ਚੱਲ ਤੂੰ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਾਨੂੰ ਪ੍ਰੇਅਰ ਉਹੀ ਜੀ ਕਰਨੀ ਚਾਹੀਦੀ ਜਿਹੜੀ ਪੂਰੀ ਹੋ ਜੇ। ਜਦੋਂ ਅਸੀਂ ਨਜਾਇਜ਼ ਪ੍ਰੇਅਰ ਕਰਦੇ ਹਾਂ, ਸਪੋਜ਼ ਕਿਸੇ ਦਾ ਅਸੀਂ ਕਬੂਲ ਕਿਹੜੀ ਨਹੀਂ ਹੁੰਦੀ, ਨਜਾਇਜ਼ ਨਹੀਂ ਹੁੰਦੀਆਂ ਸਾਡੀਆਂ। ਅਸੀਂ ਕਿਸੇ ਦਾ ਐਕਸੀਡੈਂਟ ਕਰਿਆ, ਭੱਜਿਆ ਏ, ਚੰਦ ਉੱਥੇ ਅਮੈਰੀਕਾ ਲੈ ਕੇ ਗਏ ਟਰੱਕ, ਉੱਥੇ ਡਰੱਗ ਫੜੀ ਗਈ, ਹੱਥ ਕੜੀਆਂ ਲਾ ਕੇ ਬੇੜੀਆਂ ਲਾ ਕੇ ਜੇਲ੍ਹ ਚ ਕਰਤਾ ਬੰਦ, ਕਿਸੇ ਨੂੰ ਗੋਲੀ ਨਾਲ ਸ਼ੂਟ ਕਰਤਾ, ਹੁਣ ਸਾਡਾ ਫੜਿਆ ਕੋਰਟ ਚ ਕੇਸ ਚੱਲਦਾ ਸੀ। ਵਾਹਿਗੁਰੂ ਅੱਗੇ ਅੱਲਾ ਅੱਗੇ ਅਰਦਾਸ ਕਰਦੇ, ਸੱਚੇ ਪਾਤਸ਼ਾਹ ਮੈਂ ਪਾਠ ਕਰੂੰਗਾ ਕਰੂੰਗਾ, ਮੇਰੇ ਮੁੰਡੇ ਨੂੰ ਬਚਾ ਦੇ, ਸਜ਼ਾ ਹੋਣ ਤੋਂ ਬਚਾ ਦਿਓ। ਤੇ ਤੁਸੀਂ ਤਾਂ ਉਹਨੂੰ ਕਹਿੰਦੇ ਸਜ਼ਾ ਹੋਣ ਤੋਂ ਬਚਾ ਦਿਓ, ਤੇ ਜਿਹਦਾ ਮੁੰਡਾ ਮਾਰਿਆ ਉਹ ਕਹਿੰਦੇ ਉਹਨੂੰ ਦੱਬ ਕੇ ਸਜ਼ਾ ਦਿਓ, ਪਰਮਾਤਮਾ ਕੀ ਕਰੇ। ਇਹੋ ਜਿਹੀਆਂ ਗਲਤ ਜਿਹੜੀਆਂ ਅਰਦਾਸਾਂ ਨੇ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਸਾਨੂੰ ਬਚਪਨ ਦੇ ਵਿੱਚ ਬੁਖਾਰ ਚੜ ਜਾਂਦਾ ਸੀਗਾ, ਇਹ ਮਲੇਰੀਆ ਇੰਡੀਆ ਚ ਹੁੰਦਾ ਸੀ। ਮਾਂ ਅਸੀਂ ਕਹਿੰਦੇ ਸੀ ਜਦੋਂ ਮਲੇਰੀਆ ਚੜਿਆ, ਠੰਡੀ ਠੰਡੀ ਚੀਜ਼ ਆਈਸਕ੍ਰੀਮ ਖਾਣ ਨੂੰ ਜੀ ਕਰਦਾ, ਕੁਲਫੀ ਖਾਣ ਨੂੰ ਜੀ ਕਰਦਾ, ਮਿੱਠੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ। ਅਸੀਂ ਮਾਂ ਨੂੰ ਕਹਿੰਦੇ ਕਿ ਉਹ ਮਾਂ ਨਾਲ ਹੀ ਪਿਆਰ ਹੁੰਦਾ, ਪਰ ਮਾਂ ਨੇ ਸਾਨੂੰ ਕਦੇ ਕੁਲਫੀ ਨਹੀਂ ਦਿੱਤੀ, ਆਈਸਕ੍ਰੀਮ ਨਹੀਂ ਦਿੱਤੀ, ਠੰਡੀ ਚੀਜ਼ ਨਹੀਂ ਦਿੱਤੀ, ਸਗੋਂ ਕੁਨੀਨ ਦੀ ਗੋਲੀ ਦਿੱਤੀ ਜਿਹੜੀ ਬਹੁਤ ਕੌੜੀ ਹੁੰਦੀ ਹੈ। ਕਿਉਂ? ਬੱਚੇ ਨੂੰ ਤਾਂ ਗੁੱਸਾ ਆਉਂਦਾ, ਮੇਰੀ ਡਿਮਾਂਡ ਨਹੀਂ ਪੂਰੀ ਕੀਤੀ ਮਾਂ ਨੇ, ਮੈਂ ਤਾਂ ਕੁਲਫੀ ਮੰਗੀ ਸੀ, ਮੈਨੂੰ ਗੋਲੀ ਦੇ ਜਾਂਦੇ ਕੌੜੀ। ਕਿਉਂਕਿ ਮਾਂ ਨੂੰ ਦੋ ਗੱਲਾਂ ਹੁੰਦੀਆਂ, ਇੱਕ ਤਾਂ ਉਹਨੂੰ ਗਿਆਨ ਹੁੰਦਾ ਵੀ ਜੇ ਇਹਨੂੰ ਕੁਲਫੀ ਕਾਲਫੀ ਖਿਲਾਈਏ ਇਹਨੂੰ ਬੁਖਾਰ ਹੋਰ ਤੇਜ਼ ਹੋਜੂਗਾ, ਤੇ ਕਨੀਨ ਦੇਣੀ ਪੈਣੀ ਹੈ। ਦੂਜਾ ਉਹਦਾ ਇਹਨਾਂ ਪਿਆਰ ਹੁੰਦਾ। ਸੋ ਇਸੇ ਤਰ੍ਹਾਂ ਹੀ ਮਾਂ ਤੋਂ ਜ਼ਿਆਦਾ ਪਿਆਰ ਪਰਮਾਤਮਾ ਦਾ। ਪਰਮਾਤਮਾ ਨੂੰ ਪਤਾ ਕਿ ਸਾਡੇ ਲਈ ਕਿਹੜੀ ਚੀਜ਼ ਵਧੀਆ ਕਿਹੜੀ ਘਟੀ ਹੈ। ਅਸੀਂ ਜ਼ਿੰਦਗੀ 'ਚ ਦੇਖਿਆ ਬੜੇ ਵਾਰੀ ਨੱਕ ਰਗੜਦਿਆਂ, ਮੇਰੀ ਕੁੜੀ ਦਾ ਵਿਆਹ ਨਹੀਂ ਹੋਇਆ, ਸੱਚੇ ਪਾਤਸ਼ਾਹ ਮੈਂ ਉੱਥੇ ਆਊਂਗਾ, ਇੱਥੇ ਆਊਂਗਾ, ਪ੍ਰਸ਼ਾਦ ਚੜਾਊਂਗਾ, ਜਗਰਾਤਾ ਕਰਾਊਂਗਾ, ਕਰੂੰਗਾ, ਕੁੜੀ ਦਾ ਵਿਆਹ ਨਹੀਂ ਹੁੰਦਾ, ਮੁੰਡੇ ਦਾ ਵਿਆਹ ਨਹੀਂ ਹੁੰਦਾ। ਜਦੋਂ ਮਜਬੂਰ ਕਰੀ ਜਾਂਦੇ ਹਾਂ, ਪਾਠ ਕਰਕੇ ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਪਰਮਾਤਮਾ ਕਹਿੰਦਾ ਅੱਲਾ ਹੋ ਗਈ ਤੇਰੀ ਡਿਮਾਂਡ ਪੂਰੀ। ਮੁੰਡੇ ਦਾ ਵਿਆਹ ਹੋਇਆ, ਡਾਂਸ ਡੂੰਸ ਕਰਕੇ ਆ ਗਏ, ਤੇ ਨੂੰਹ ਵੀ ਆ ਗਈ, ਬੜੇ ਚੌਵਾਂ ਨਾਲ ਮਸਾਂ ਮਸਾਂ ਸੱਚੇ ਪਾਤਸ਼ਾਹ ਨੇ ਵਿਆਹ ਕੀਤਾ, ਉਦੋਂ ਹੀ ਪਤਾ ਲੱਗਦਾ ਨੂੰਹ ਕੰਨ ਤੇ ਮੁੰਡਾ ਰਲ ਕੇ ਦੋਨਾਂ ਨੂੰ ਚੱਕ ਕੇ ਬਿਰਧ ਆਸ਼ਰਮ ਛੱਡਿਆ। ਉਹਨੇ ਫਿਰ ਰੋਂਦੇ ਆ ਵੀ ਮੈਂ ਤਾਂ ਐਵੇਂ ਇਹਦਾ ਵਿਆਹ ਮੰਗਿਆ। ਸੋ ਉਹੀ ਜੀ ਡਿਮਾਂਡ ਕਰੋ ਜਿਹਦੇ ਤੁਹਾਨੂੰ ਗਿਆਨ ਹੋਵੇ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਅੱਗੇ ਕੀ ਜੀ ਅਰਦਾਸ। ਉਹ ਪਰਮਾਤਮਾ ਜਿਹੜਾ ਬੰਦਾ ਦੇਣ ਦੀ ਸ਼ਕਤੀ ਰੱਖਦਾ ਹੈ, ਡੈਫੀਨੇਟਲੀ ਉਹ ਜਾਣਨ ਦੀ ਸ਼ਕਤੀ ਵੀ ਰੱਖਦਾ ਕਿ ਸਾਡੇ ਲਈ ਕਿਹੜੀ ਚੀਜ਼ ਵਧੀਆ। ਸੋ ਇਸ ਕਰਕੇ ਪਰਮਾਤਮਾ ਦੇ ਅੱਗੇ ਨਾਂ ਲੈ ਕੇ ਵੀ ਆਹ ਦੇ ਦੇ ਆਹ ਦੇ ਦੇ ਆਹ ਦੇ ਦੇ ਕਦੇ ਨਹੀਂ ਕਰਨੀ ਚਾਹੀਦੀ। ਤੇ ਨਾਲੇ ਵਪਾਰ ਨਾ ਕਰੋ ਵੀ ਮੈਨੂੰ ਤੂੰ ਆਹ ਦੇ ਦੇ ਮੈਂ ਤੈਨੂੰ ਆਹ ਦੇ ਦੂੰਗਾ, ਤੂੰ ਮੈਨੂੰ $1,00,000 ਦੀ ਲਾਟਰੀ ਕੱਢ ਦੇ ਮੈਂ $52 ਚੜਾਉਂਗਾ, ਫਿਰ ਪਤਾ ਵੀ ਨਹੀਂ ਉਹ ਵੀ ਚੜਾਉਂਗੇ ਕਿ ਨਹੀਂ ਚੜਾਉਂਗੇ। ਲਾਈਟ ਨੋਟ 'ਚ ਮੈਂ ਤੁਹਾਨੂੰ ਗੱਲ ਸੁਣਾਉਣਾ ਮੇਰੇ ਵਰਗੇ ਦੀ ਬੰਦੇ ਦੀ। ਇੰਡੀਆ 'ਚ ਉੱਪਰ ਜਾਲ ਹੁੰਦਾ ਸੀ ਸੌਣ ਲੱਗੇ, ਉਹ ਜਾਲ ਦੇ ਥੱਲੇ ਪਏ ਹਸਬੈਂਡ ਵਾਈਫ, ਤੇ ਮੀਂਹ ਆ ਗਿਆ, ਉਹਨਾਂ ਨੇ ਚੱਕ ਕੇ ਮੰਜਾ ਇੱਕ ਪਾਸੇ ਨੂੰ ਕਰ ਲਿਆ, ਮੀਂਹ ਦੀ ਵਾਛੜ ਤੇਜ਼ ਹੋ ਗਈ, ਬਿਸਤਰਾ ਗਿੱਲਾ ਹੋਣ ਲੱਗਿਆ। ਜਨਾਨੀ ਕਹਿੰਦੀ ਜੀ ਬਿਸਤਰਾ ਗਿੱਲਾ ਹੋ ਰਿਹਾ, ਥੱਲੇ ਲੈ ਜਾਓ ਮੰਜਾ। ਉਹ ਕਹਿੰਦਾ ਨਹੀਂ ਨਹੀਂ, ਕਹਿੰਦੇ ਇਹਨੇ ਰੱਬ ਦੁੱਖ ਦੇ ਵੇਲੇ ਕੰਮ ਆਉਂਦਾ। ਕਹਿੰਦੇ ਹੇ ਲਕਸ਼ਮੀ ਮਾਤਾ, ਹੇ ਵੈਸ਼ਨੂ ਦੇਵੀ ਮਾਤਾ, ਤੇਰੇ ਹੱਥ ਸਭ ਕੁਛ ਹੈ, ਮੀਂਹ ਪਾਉਣਾ ਬੰਦ ਕਰ ਦੇ, ਮੈਂ ਤੇਰੇ ਆ ਕੇ ਮੰਦਰ ਚ ਵੈਸ਼ਨੂ ਦੇਵੀ ਉਥੇ ਆ ਕੇ ਤੇਰੇ ਹੀ ਪਾਠ ਕਰੂੰਗਾ, ਤੇਰਾ ਥੈਂਕਸ ਕਰੂੰਗਾ, ਤੈਨੂੰ ₹100 ਦਾ ਪ੍ਰਸ਼ਾਦ ਚੜਾਉਂਗਾ। ਰੱਬ ਦੇ ਘਰ ਦੇਰ ਹੈ, ਕਹਿੰਦੇ ਦੇਰ ਨਹੀਂ, ਮੀਂਹ ਬੰਦ ਹੋ ਗਿਆ, ਗੱਲ ਜਾਂਦੀ ਆਉਂਦੀ। ਉਹ 6-7 ਮਹੀਨੇ ਨਿਕਲ ਗਏ। ਉਹਦੀ ਜਨਾਨੀ ਨੇ ਕਿਹਾ ਵੀ ਤੂੰ ਸੁੱਖਿਆ ਸੀਗਾ ਵੈਸ਼ਨੂੰ ਦੇਵੀ ਜਾ ਕੇ, ਮੀਂਹ ਬੰਦ ਹੋ ਜੇ ਚੜਾਏਗਾ 125 ਦਾ ਪ੍ਰਸ਼ਾਦ, ਤੂੰ ਜਾ। ਉਹ ਗੱਲ ਟਾਲਦਾ ਰਿਹਾ। ਫਿਰ ਇੱਕ ਦਿਨ ਜਨਾਨੀ ਆਖੜ ਗਈ, ਕਹਿੰਦੀ ਇਸ ਤਰ੍ਹਾਂ ਨੀ, ਰੱਬ ਨਾਲ ਤੂੰ ਵਾਅਦਾ ਕੀਤਾ ਸੀ, ਮਾਲਕ ਨਾਲ ਵਾਅਦਾ ਕੀਤਾ ਸੀ, ਹੁਣ ਤੁਸੀਂ ਜਾ ਕੇ ਉੱਥੇ ਪ੍ਰਸ਼ਾਦ ਚੜਾ ਕੇ ਆਓ। ਪਤਾ ਬੰਦਾ ਕੀ ਕਹਿੰਦਾ? ਹੱਸ ਪਿਆ, ਕਹਿੰਦਾ ਭਾਗਵਾਨ ਨੇ ਕੀ ਤੂੰ ਕਮਲੀਆਂ ਗੱਲਾਂ ਕਰਦੀਆਂ। ਉਹ ਮਾਤਾ ਨੂੰ ਨੀ ਪਤਾ ਵੀ ਜਿਹੜਾ ਬੰਦਾ ਮੰਜਾ ਇੱਥੋਂ ਚੱਕ ਕੇ ਥੱਲੇ ਨੀ ਲਗਿਆ, ਉਹ ਐਡੀ ਦੂਰ ਵੈਸ਼ਨੂੰ ਦੇਵੀ ਕਿਵੇਂ ਜਾਊਗਾ? ਸੋ ਮਜ਼ਾਕ ਦੀ ਗੱਲ ਹੈ। ਗੱਲ ਜਿਹੜਾ ਪਰਮਾਤਮਾ ਜਾਣਦਾ ਉਹ ਫਿਰ ਪੁੱਠਾ ਵੀ ਚੱਕਰ ਚਲਾ ਸਕਦਾ, ਮੈਂ ਉਧਰ ਨਹੀਂ ਜਾਂਦਾ। ਸੋ ਅਸੀਂ ਕਹਿੰਦੇ ਜਿਹੜਾ ਪਰਮਾਤਮਾ ਜਾਣਦਾ ਉਹ ਸਾਡੀ ਮਦਦ ਵੀ ਕਰ ਸਕਦਾ। ਇਸ ਕਰਕੇ ਪਰਮਾਤਮਾ ਕੋਲੋਂ ਹਮੇਸ਼ਾ ਪਰਮਾਤਮਾ ਹੀ ਮੰਗਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਗਲਤ ਅਸੀਂ ਡਿਮਾਂਡਸ ਕਰਦੇ ਹਾਂ। ਕੋਈ ਸਕੂਲ ਦਾ ਜਵਾਕ ਸੀਗਾ, 10ਵੀਂ 11ਵੀਂ ਚ ਪੜ੍ਹਦਾ ਹੋਣਾ, ਸੁਹਾਰਾ ਦਿਨ ਖੇਡੀ ਜਾਂਦਾ ਘਰਦੇ ਨੇ, ਕਹਿੰਦਾ ਪੜ੍ਹ ਲੈ ਪੜ੍ਹ ਲੈ। ਉਹਨੇ ਕਦੇ ਗੁੱਲੀ ਡੰਡਾ ਖੇਡਣਾ, ਕਦੇ ਅਵਾਰਾ ਗੱਲੀ, ਕਦੇ ਡੱਬੀਆਂ ਖੇਡਣੀਆਂ, ਕਦੇ ਉਹ ਬਾਂਟੇ ਜਿਹੜੇ ਖੇਡਦੇ ਹੁੰਦੇ ਸਾਡੇ ਟਾਈਮ ਚ, ਉਹ ਬਾਂਟੇ ਖੇਡੀ ਜਾਂਦੇ, ਪੜ੍ਹਨ ਕਿ ਧਿਆਨ ਹੀ ਨੀ। ਸਾਲ ਦੇ ਬਾਅਦ ਐਗਜ਼ਾਮ ਆਇਆ, ਸੋਸ਼ਲ ਸਟੱਡੀ ਦਾ ਪੇਪਰ ਸੀ, ਮੈਂ ਗੱਲ ਬਣਾਈ ਵੀ ਲਾਈਟ ਨੋਟ ਚ ਸਮਝਾਉਣ ਦੇ ਲਈ। ਉਹਦੇ ਵਿੱਚ ਇੱਕ ਸਵਾਲ ਆਇਆ ਓਬਜੈਕਟਿਵ ਟਾਈਪ ਕਿ ਦੱਸੋ ਜੀ ਇੰਡੀਆ ਦੀ ਰਾਜਧਾਨੀ ਕਿਹੜੀ ਹੈ? ਚਾਰ ਆਪਸ਼ਨਾਂ ਦੇਤੀਆਂ, ਦਿੱਲੀ, ਇੰਡੀਆ ਦੀ ਰਾਜਧਾਨੀ ਪੁੱਛਿਆ, ਕਿਹੜੀਆਂ ਆਪਸ਼ਨਾਂ ਨੇ? ਦਿੱਲੀ, ਚੰਡੀਗੜ੍ਹ, ਬੰਬੇ ਤੇ ਨਾਲ ਹੀ ਕਹਿਤਾ ਬਰਨਾਲਾ। ਮੁੰਡੇ ਨੇ ਦੇਖਿਆ ਬਰਨਾਲਾ ਲਿਖਤਾ, ਕਿਉਂਕਿ ਬਰਨਾਲੇ ਤੋਂ ਬਾਹਰ ਤਾਂ ਨਿਕਲੇ ਹੀ ਨਹੀਂ ਸੀ। ਜਦੋਂ ਪੇਪਰ ਦੇ ਕੇ ਬਾਹਰ ਆਇਆ, ਉਹ ਕਹਿੰਦੇ ਯਾਰ ਦਿੱਲੀ ਦੀ ਰਾਜਧਾਨੀ ਕਿਹੜੀ ਹੈ? ਦੋਸਤ ਇਕੱਠੇ ਹੋ ਕੇ ਗੱਲਾਂ ਕਰਦੇ ਨੇ, ਉਹ ਕਹਿੰਦਾ ਮੈਂ ਤਾਂ ਦਿੱਲੀ ਲਿਖੀ ਆ, ਉਹ ਕਹਿੰਦਾ ਚੰਡੀਗੜ੍ਹ ਲਿਖੀ ਆ, ਕਿਸੇ ਨੇ ਕਿਹਾ ਬੰਬੇ ਲਿਖੀ ਆ, ਉਹ ਕਹਿੰਦਾ ਮੈਂ ਤਾਂ ਬਰਨਾਲਾ ਲਿਖੀ। ਉਹ ਕਹਿੰਦਾ ਮੂਰਖਾ, ਬਰਨਾਲਾ ਥੋੜਾ, ਬਰਨਾਲੇ ਤਾਂ ਆਪਾਂ ਸ਼ਹਿਰ ਹੈ, ਤਹਿਸੀਲ ਹੈ, ਡਿਸਟ੍ਰਿਕਟ ਹੈ। ਦਿੱਲੀ ਦੀ ਇੰਡੀਆ ਦੀ ਰਾਜਧਾਨੀ ਤਾਂ ਦਿੱਲੀ ਹੈ। ਉਹ ਕਹਿੰਦਾ ਲੈ ਵੀ ਹੋ ਗਏ ਫੇਲ, ਬਾਪੂ ਕੁੱਟੂਗਾ। ਆ ਕੇ ਫਟਾਫਟ ਹਨੂੰਮਾਨ ਜੀ ਦੇ ਅੱਗੇ ਬੈਠ ਗਿਆ ਕਿ ਸੱਚੇ ਪਾਤਸ਼ਾਹ ਹਨੂੰਮਾਨ ਜੀ, ਤੁਸੀਂ ਤਾਂ ਸੰਕਟ ਮੋਚਨ ਹੋ, ਤੁਸੀਂ ਐਂ ਕਰੋ ਜਿਵੇਂ ਮਰਜ਼ੀ ਕਰੋ, ਤੁਹਾਡੇ ਹੱਥ 'ਚ ਤਾਂ ਸਾਰਾ ਕੁਛ ਹੈ, ਇੰਡੀਆ ਦੀ ਰਾਜਧਾਨੀ ਬਰਨਾਲਾ ਕਰ ਦਿਓ, ਇੰਡੀਆ ਦੀ ਰਾਜਧਾਨੀ ਬਰਨਾਲਾ ਕਰ ਦਿਓ। ਇੰਨੇ ਨੂੰ ਉਹਦਾ ਪਿਓ ਆ ਗਿਆ ਵੀ ਇਹ ਕੀ ਕਹੀ ਜਾਂਦਾ। ਉਹ ਕਹਿੰਦਾ ਉਹ ਕੀ ਕਹੀ ਜਾਂਦਾ? ਹਨੂੰਮਾਨ ਜੀ ਨੂੰ ਕੀ ਕਹਿਣਾ? ਕਹਿੰਦਾ ਜੀ ਮੈਂ ਹਨੂੰਮਾਨ ਜੀ ਨੂੰ ਕਹਿੰਦਾ ਵੀ ਇੰਡੀਆ ਦੀ ਰਾਜਧਾਨੀ ਤੁਹਾਡੇ ਹੱਥ 'ਚ ਸਭ ਕੁਛ ਹੈ, ਬਰਨਾਲਾ ਕਰ ਦਿਓ। ਉਹ ਕੀ ਨਹੀਂ ਕਰ ਸਕਦੇ? ਸੰਕਟ ਮੋਚਨ ਹੈ। ਕਹਿੰਦਾ ਕਿਉਂ? ਕਹਿੰਦਾ ਮੈਂ ਗਲਤੀ ਨਾਲ ਨਾ ਉਹਨਾਂ ਨੇ ਪੁੱਛਿਆ ਸੀ ਇੰਡੀਆ ਦੀ ਰਾਜਧਾਨੀ ਕਿਹੜੀ ਹੈ, ਬਰਨਾਲਾ ਲਿਖ ਲਿਆ, ਹੁਣ ਉਹ ਗਲਤ ਹੋ ਜੂ, ਮੈਂ ਫੇਲ ਹੋ ਜੂ, ਮੈਂ ਹੁਣ ਹਨੂੰਮਾਨ ਜੀ ਕੋਲ ਅਰਦਾਸ ਕਰਦਾ ਕਿ ਬਰਨਾਲਾ ਕਰ ਦਿਓ, ਪਿਓ ਨੇ ਦੱਬ ਕੇ ਥੱਪੜ ਮਾਰਿਆ। ਸੋ ਇਹੋ ਜਿਹੀਆਂ ਅਰਦਾਸਾਂ ਨਹੀਂ ਪੂਰੀਆਂ ਹੁੰਦੀਆਂ। ਬੰਦੇ ਦੇ ਪੁੱਤ ਅਸੀਂ ਪਹਿਲਾਂ ਨਹੀਂ ਬਣਦੇ, ਫਿਰ ਜੋ ਪੁੱਠੇ ਸਿੱਧੇ ਕੰਮ ਕਰ ਬੈਠਦੇ ਹਾਂ ਫਿਰ ਕਹਿੰਦੇ ਸਾਡਾ ਪਰਮਾਤਮਾ ਪੂਰਾ ਕਰਦੇ। ਇਸ ਕਰਕੇ ਕਦੇ ਵੀ ਮਾੜੀ ਅਰਦਾਸ ਨਹੀਂ ਕਰਨੀ ਚਾਹੀਦੀ। ਲਾਰਡ ਕ੍ਰਿਸ਼ਨ ਪਰਮਾਤਮਾ, ਰੁਕਮਣੀ ਉਹਨਾਂ ਦੀ ਵਾਈਫ ਦਾ ਨਾਂ ਸੀ, ਇੱਕ ਵਾਰ ਰੁਕਮਣੀ ਉਹਨਾਂ ਨੂੰ ਰੋਟੀ ਪਰੋਸ ਕੇ ਦੇ ਰਹੀ ਸੀ, ਕ੍ਰਿਸ਼ਨ ਭਗਵਾਨ ਖਾ ਰਹੇ ਸੀਗੇ। ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਮੂੰਹ 'ਚ ਬੁਰਕੀ ਪਾਈ, ਬੁਰਕੀ ਉੱਥੇ ਹੀ ਥਾਲੀ 'ਚ ਰੱਖ ਕੇ ਦੌੜੇ, ਰੁਕਮਣੀ ਹੈਰਾਨ ਹੋ ਗਈ ਵੀ ਇਹਨਾਂ ਨੇ ਬੁਰਕੀ ਵੀ ਨਹੀਂ ਖਾਧੀ, ਇਹੋ ਜੀ ਕਿਹੜੀ ਪ੍ਰੋਬਲਮ ਆ ਗਈ, ਜਿਹੜੀ ਕ੍ਰਿਸ਼ਨ ਭਗਵਾਨ ਬਾਹਰ ਨੂੰ ਭੱਜੇ ਨੇ ਗੇਟ ਕਨੀ ਨੂੰ। ਜਦੋਂ ਉਹ ਫਟਾਫਟ ਉਹਦੇ ਨਾਲ ਮਾਗਰ ਗਈ, ਕ੍ਰਿਸ਼ਨ ਭਗਵਾਨ ਤੇਜ਼ੀ ਨਾਲ ਜਾ ਕੇ ਗੇਟ ਦੇ ਕੋਲ ਗਏ, ਦਰਵਾਜ਼ਾ ਖੁੱਲਿਆ, ਉੱਥੇ ਬਾਹਰ ਚ ਆ ਕੇ ਤੇ ਬਾਹਰ ਚ ਆ ਕੇ ਉਦਾਸ ਜੇ ਬਾਹਰ ਪਿੱਛੇ ਮੁੜਿਆ, ਆ ਕੇ ਫਿਰ ਥਾਲੀ ਕੋਲੇ ਬਹਿ ਗਏ ਤੇ ਰੁਕਮਣੀ ਕਹਿੰਦੀ ਵੀ ਕ੍ਰਿਸ਼ਨ ਭਗਵਾਨ ਜੀ ਮੈਨੂੰ ਦੱਸੋ, ਤੁਸੀਂ ਬੁਰਕੀ ਪਹਿਲਾਂ ਮੂੰਹ 'ਚ ਨਹੀਂ ਪਾਈ, ਫਟਾਫਟ ਭੱਜੇ ਗਏ, ਗੇਟ ਕੋਲੇ ਜਾ ਕੇ ਤੁਸੀਂ ਉਦਾਸ ਹੋਗੇ, ਇਹਦਾ ਕੀ ਰਾਜ ਕੀ ਆ, ਕੀ ਕਹਾਣੀ ਕੀ ਆ? ਤਾਂ ਕ੍ਰਿਸ਼ਨ ਭਗਵਾਨ ਕਹਿੰਦੇ ਵੀ ਰੁਕਮਣੀ ਗੱਲ ਇਹ ਹੈ ਵੀ ਕੋਈ ਬੰਦਾ ਮੇਰਾ ਨਾਮ ਦਾ ਸਿਮਰਨ ਕਰਦਾ ਜਾ ਰਿਹਾ ਸੀਗਾ, ਉਹਨੂੰ ਪਿੱਛੋਂ ਆ ਕੇ ਬੰਦੇ ਮਖੌਲ ਕਰਨ ਲੱਗ ਗਏ ਪਹਿਲਾਂ ਵੀ ਵੱਡਾ ਆਇਆ ਕ੍ਰਿਸ਼ਨ ਦਾ ਭਗਤ, ਵੱਡਾ ਆਇਆ ਰੱਬ ਦਾ ਨਾਂ ਲੈਣ ਵਾਲਾ, ਤੇ ਕਹਿੰਦਾ ਬਾਅਦ ਦੇ ਵਿੱਚ ਕਹਿੰਦਾ ਉਹ ਆਪਣੇ ਮਸਤੀ 'ਚ ਤੁਰਦਾ ਗਿਆ ਹੇ ਕ੍ਰਿਸ਼ਨ ਕਰਦਾ ਗਿਆ, ਤੇ ਕਹਿੰਦੇ ਉਹਨਾਂ ਨੇ ਚੱਕ ਕੇ ਪੱਥਰ ਮਾਰੇ। ਜਦੋਂ ਉਹ ਪੱਥਰ ਮਾਰਨ ਲੱਗੇ ਤੇ ਮੈਨੂੰ ਉਹ ਹੇ ਕ੍ਰਿਸ਼ਨ ਮੈਂ ਭੱਜਿਆ ਵੀ ਉਹਦੇ ਤੋਂ ਪੱਥਰ ਮਾਰਨ ਉਹਨੂੰ ਮਾਰ ਦੇਣਗੇ ਤੇ ਮੈਂ ਉਹਨੂੰ ਬਚਾਉਣਾ, ਮੇਰਾ ਨਾਂ ਜਪਦਾ ਹੈ। ਕਹਿੰਦਾ ਜਦੋਂ ਮੈਂ ਗੇਟ ਕੋਲੇ ਗਿਆ, ਜਦੋਂ ਮੈਂ ਗੇਟ ਕੋਲੇ ਗਿਆ ਤਾਂ ਉਹ ਬੰਦੇ ਨੇ ਵੀ ਜਿਹੜਾ ਹੇ ਕ੍ਰਿਸ਼ਨ ਉਹਨੇ ਵੀ ਪੱਥਰ ਚੱਕ ਲਏ, ਉਹ ਵੀ ਮਾਰਨ ਲਈ ਤਿਆਰ ਹੋ ਗਿਆ। ਫਿਰ ਮੈਂ ਸੋਚਿਆ ਤੂੰ ਆਪ ਹੀ ਨਿਬੇੜ ਲੈ। ਜਦੋਂ ਅਸੀਂ ਆਪ ਹੀ ਨਿਬੇੜਨ ਦੀ ਕੋਸ਼ਿਸ਼ ਕਰਦੇ ਹਾਂ ਫਿਰ ਪਰਮਾਤਮਾ ਕੋਲ ਨਹੀਂ, ਜੇ ਅਸੀਂ ਆਪ ਨਾ ਨਿਬੇੜ ਕੇ ਪਰਮਾਤਮਾ ਨੂੰ ਹਰ ਵਕਤ ਵਿੱਚ ਰੱਖ ਕੇ ਕੋਈ ਕੰਮ ਕਰੀਏ ਨਾ ਤਾਂ ਫਿਰ ਸਾਡਾ ਕੋਈ ਵੀ ਕੰਮ ਰੋਕਦਾ ਨਹੀਂ ਹੈ। ਮੈਂ ਅੱਜ ਵੀ ਦੱਸਿਆ ਵੀ ਉਹ ਮੈਂ ਜੋ ਚੱਲਿਆ ਕਰੋ ਤਾਂ ਮੈਂ ਟੌਪਿਕ ਚੁਣਿਆ, ਮੇਰੀ ਗ੍ਰੈਂਡ ਡਾਟਰ ਹੈ ਮੀਲਾ ਉਹ ਪਿਛਲੇ ਇੱਕ ਹਫ਼ਤੇ ਤੋਂ ਸਕੂਲ ਨਹੀਂ ਜਾ ਰਹੀ, ਉਹਨੂੰ ਖਾਂਸੀ ਵਗੈਰਾ, ਉਹਦੀ ਮਦਰ ਨੂੰ ਵੀ ਹੈ ਖਾਂਸੀ, ਤੇ ਉਹ ਦਵਾਈਆਂ ਤਾਂ ਡਾਕਟਰ ਸਾਹਿਬ ਲਈ ਜਾਂਦੇ ਨੇ, ਅੰਕੁਸ਼ ਗੋਇਲ ਡਾਕਟਰ ਸੋਨਾਲੀ ਵੀ ਲਈ ਜਾਂਦੇ ਦਵਾਈਆਂ, ਪਰ ਦਵਾਈਆਂ ਦਾ ਅਸਰ ਨਹੀਂ ਕਰਦਾ। ਮੈਂ ਉਹਨਾਂ ਨੂੰ ਕਿਹਾ ਦੋ ਕੁ ਦਿਨਾਂ ਤੋਂ ਵੀ ਇਹ ਤੁਹਾਡੀਆਂ ਦਵਾਈਆਂ ਨਾਲ ਵੱਡੇ ਡਾਕਟਰ ਕੋਲ ਚੱਲੀਏ ਆਪਾਂ, ਸਰਜਨ ਕੋਲ। ਕਹਿੰਦੇ ਕੌਣ ਹੈ ਡਾਕਟਰ ਹਸਪੇ? ਮੈਂ ਕਿਹਾ ਸਰਜਨ ਆਪਣੇ ਅੰਦਰ ਹੀ ਬੈਠਾ, ਨਾਲ ਨਾ ਰਹਿੰਦਾ, ਉਹਦੇ ਕੋਲ ਅਰਦਾਸ ਕਰੀਏ ਵੀ ਅਰਦਾਸ, ਇਹ ਨਹੀਂ ਵੀ ਸਾਨੂੰ ਠੀਕ ਕਰਦੇ, ਇਹ ਕਹੋ ਵੀ ਸਾਡੇ ਤੋਂ ਗਲਤੀ ਹੋਈ ਹੈ। ਮੈਂ ਕਹਿੰਦਾ ਜੋ ਵੀ ਸਾਨੂੰ ਪ੍ਰੋਬਲਮ ਹੋਈ ਕੋਈ ਨਾ ਕੋਈ ਜ਼ਰੂਰ ਗਲਤੀ ਹੈ, ਅਸੀਂ ਜਾਣੀਏ ਜਾਂ ਨਾ ਜਾਣੀਏ। ਜੇ ਠੰਡੇ ਦੇ ਨਾਲ ਸੋਚਿਆ ਪਤਾ ਜੀ ਵੀ ਕੋਈ ਸਕੂਲ ਸ਼ਰਾਰਤ ਕੀਤੀ ਹੋਊ, ਕੋਈ ਪੁਰਾਣੇ ਕਰਮ ਹੋਣਗੇ, ਉਹਦੇ ਕੋਲੋਂ ਮਾਫ਼ੀ ਮੰਗੀਏ ਬੈਠ ਕੇ। ਤੇ ਫੇਰ ਸਾਡੀ ਸਰਜਨ ਸਾਹਿਬ ਨੇ, ਸਾਡੇ ਰੱਬ ਨੇ ਸਾਡੀ ਇਹ ਵੀ ਪ੍ਰੋਬਲਮ ਕਰਦੀ, ਦਵਾਈ ਵੀ ਸਾਡੇ ਲੱਗ ਜਾਣੀ, ਨਹੀਂ ਤਾਂ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ। ਬਥੇਰੇ ਵਾਰੀ ਸੁਣੇ ਆ ਮੈਂ ਅਜਿਹੇ ਬੰਦਿਆਂ ਨੂੰ ਮਿਲਿਆ, ਔਰ ਸਾਡੇ ਕੀ ਨਾਂ ਪਰਮਾਨੰਦ ਮਹਾਰਾਜ ਜੀ ਬਿੰਦਰਾਬਨ ਰਹਿੰਦੇ ਨੇ, ਉਹਨਾਂ ਦੀ ਮੈਂ ਜਦੋਂ ਸਟੋਰੀ ਪੜ੍ਹੀ ਹੈ, ਕਹਿੰਦੇ ਮੈਂ ਗੰਗਾ ਦੇ ਕਿਨਾਰੇ ਉੱਥੇ ਰਹਿੰਦਾ ਸੀ, ਠੰਡ ਹੋਵੇ ਹੋਵੇ ਮੰਗਦਿਆਂ ਵਾਂਗੂ ਬਹਿ ਦੇ ਰੋਟੀ ਮਿਲ ਗਈ ਤੇ ਠੀਕ ਹੈ, ਨਹੀਂ ਤਾਂ ਵੀ ਕੋਈ ਗੱਲ ਠੀਕ ਹੈ। ਕਹਿੰਦੇ ਇੱਕ ਵਾਰ ਮੈਨੂੰ ਕਾਂਬਾ ਲੱਗ ਰਿਹਾ ਸੀ, ਨੰਗਾ ਪਿੰਡਾ ਸੀ ਮੇਰੇ, ਸਿਰਫ ਲੰਗੂਠੀ ਪਾਈ ਵੀ ਸੀ। ਕਹਿੰਦਾ ਮੈਂ ਪਿੰਡ ਦੇ ਵਿੱਚ ਗਿਆ ਤੇ ਕਿਸੇ ਬੰਦੇ ਨੂੰ ਕਿਹਾ ਵੀ ਮੈਨੂੰ ਇੱਕ ਰਾਤ ਰਹਿਣ ਲਈ ਦੇ ਦਿਓ ਮੌਕਾ ਆਪਣੇ ਇੱਥੇ ਖੁੰਜੇ ਚ, ਮੈਂ ਸਵੇਰੇ ਸਵੇਰੇ ਉੱਠ ਕੇ ਚਲਾ ਜਾਊਂ, ਵੀ ਕਾਂਬਾ ਲੱਗ ਰਿਹਾ ਸੀ। ਉਹ ਕਹਿੰਦੇ ਵੀ ਐਂ ਕਰ, ਉਹ ਡੰਗਰ ਬੰਨੇ ਨੇ ਗਊ ਮੈਸਾਂ, ਉੱਥੇ ਚਲਾ ਜਾ। ਕਹਿੰਦੇ ਉਹਨਾਂ ਨੇ ਮੈਨੂੰ ਉੱਥੇ ਭੇਜਤਾ ਤੇ ਨਾਲ ਮੈਨੂੰ ਬੋਰੀ, ਮੈਂ ਉਹਨਾਂ ਨੂੰ ਕਿਹਾ ਕੰਬਲ ਦੇ ਦਿਓ, ਕਿਹਾ ਕੰਬਲ ਤਾਂ ਤੂੰ ਚੱਕ ਕੇ ਭਾਜੀਗਾ ਕਿਉਂਕਿ ਸ਼ਕਲ ਇਹੋ ਜਿਹੀ ਹੁੰਦੀ ਹੈ, ਆਪਾਂ ਵੀ ਡਰਦੇ ਹਾਂ। ਉਹਨਾਂ ਨੇ ਚੱਕ ਕੇ ਕਣਕ ਦੀ ਬੋਰੀ ਖਾਲੀ ਸੀ ਵੀ ਆਹ ਲੈ ਲੈ। ਜਿਹੜਾ ਬੰਦਾ ਉਸ ਟਾਈਮ ਨਾਲ ਉਹ ਚੀਜ਼ਾਂ ਦਾ ਗੁਜ਼ਾਰਾ ਕਰਦਾ, ਅੱਜ ਦੁਨੀਆਂ ਉਹਨਾਂ ਦੇ ਮਗਰ ਹੈ, ਹੀ ਇਜ਼ ਅ ਮੈਨ ਆਫ ਪ੍ਰਿੰਸੀਪਲ। ਉਹ ਇਹ ਗੱਲ ਦੱਸਦੇ ਨੇ ਵੀ ਮਿਹਨਤ ਕਰੋ, ਪਰਮਾਤਮਾ ਤੁਹਾਡੇ ਨਾਲ ਨਾ ਰਹਿੰਦਾ, ਢਿਡੋਰਾ ਨਾ ਪਿੱਟੋ, ਉਸ ਸੈਂਟ ਦੀ ਸ਼ੀਸ਼ੀ ਵਾਂਗੂ ਨਾ ਬਣ ਜਾਓ ਕਿ ਜੇ ਸਾਡੇ ਕੋਲ ਖੁਸ਼ਬੂ ਹੈ ਢੱਕਣ ਖੋਲਦੀ, ਜੇ ਢੱਕਣ ਖੋਲਦੇ ਨੁਕਸਾਨ ਹੋਊ, ਆਪਣੇ ਕੋਲੋਂ ਰੱਖੋ। ਉਹਨਾਂ ਦੇ ਐਕਸ਼ਨ ਬੋਲਦੇ ਨੇ, ਇਹ ਨਹੀਂ ਹੈ ਵੀ ਤੁਹਾਡੇ ਮਗਰ ਕਿੰਨੀ ਫੌਜ ਹੈ, ਕਿੰਨੇ ਹੈਲੀਕਾਪਟਰ ਨੇ, ਕਿੰਨੀ ਔਲਾਦ ਹੈ, ਕਿੰਨੇ ਸੰਗਤ ਹੈ। ਸੰਗਤ ਤਾਂ ਭੇਡਾਂ ਦੇ ਤੁਹਾਨੂੰ ਪਤਾ ਬਾੜੇ ਹੀ ਬਾੜੇ ਚੱਲਦੇ ਨੇ, ਜਿਹੜੇ ਸਿੰਘ ਹੁੰਦੇ ਨੇ ਇੱਕ ਇੱਕ ਹੁੰਦੇ ਨੇ, ਹੀਰੇ ਇਕੱਲੇ ਬੋਰੀਆਂ ਚ ਬੰਦ ਨਹੀਂ ਹੁੰਦੇ। ਜਿਹੜੇ ਪਰਮਾਤਮਾ ਦੀ ਅਸਲ ਭਗਤੀ ਕਰਦੇ ਨੇ, ਜਿਹੜੇ ਤਾਂ ਪੋਲੀਟੀਕਲ ਜੁੜੇ ਹੋਏ ਨੇ, ਖੱਟੀ ਕਮਾਈ ਕਿਤੇ ਦੀ ਹੈ, ਜਿਵੇਂ ਕਿਸੇ ਨੇ ਮਾਲੀ ਨੇ ਅੰਬ ਬੀਜੇ ਜਾਂ ਬੇਰੀ ਬੀਜੀ, ਉਹਨੇ ਉਦੋਂ ਮਿਹਨਤ ਕਰਕੇ ਪਾਣੀ ਲਿਆ ਜਦੋਂ ਦਰਖਤ ਲੱਗ ਗਿਆ, ਜਿਹੜਾ ਉਹਦਾ ਮਾਲਕ ਬਣ ਗਿਆ, ਖਾਂਦਾ ਉਹ ਹੈ, ਪਰ ਜੇ ਉਹ ਪ੍ਰੇਮ ਨਾਲ ਖਾਊ ਥੈਂਕਸ ਕਰੂ ਵਧੀਆ ਰਹੂਗਾ, ਜੇ ਉਹ ਨੀਤ ਫਰਕ ਪੈ ਗਿਆ ਤਾਂ ਉਹ ਵੀ ਕਿਸੇ ਨਾ ਕਿਸੇ ਦਿਨ ਖਰਾਬ ਹੋ ਜਾਊਗਾ। ਸੋ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਕਿ ਹਮੇਸ਼ਾ ਜਿਹੜੀ ਪਰਮਾਤਮਾ ਕੋਲ ਜਿਹੜੀ ਅਰਦਾਸ ਹੈ ਨਾ, ਉਹ ਸੱਚੇ ਦਿਲੋਂ ਕਰੋ, ਉਹ ਪੂਰੀ ਕਰਦਾ, ਰਾਈਟ ਵੇ ਪੂਰੀ ਕਰਦਾ। ਉਹਦੇ ਕੋਲ ਬੈਠ ਕੇ ਆਪਣੀਆਂ ਗਲਤੀਆਂ ਮੰਨੋ, ਜਿਵੇਂ ਹੁਣ ਆਪਣੇ ਮੁੰਡਾ ਹੋ ਜਾਂਦਾ, ਕੋਈ ਲਾਟਰੀ ਨਿਕਲੀ, ਕੋਈ ਕੰਮ ਦੀ ਬਰਕਤ ਹੋ ਗਈ, ਆਪਾਂ ਫਟਾਫਟ ਕਹਿੰਦੇ ਹਾਂ ਵੀ ਰਾਜਧਾਨੀ ਵਾਲਿਆਂ ਨੂੰ ਭੇਜਦੇ ਹਾਂ, ਕਦੇ ਬਰਾੜ ਨੂੰ ਭੇਜਦੇ ਹਾਂ, ਜਾਂ ਕਦੇ ਹੋਰ ਹਲਵਾਈ ਨੂੰ। ਚਲੋ ਮੈਂ ਤਾਂ ਵੈਸੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਖੁਸ਼ੀ ਰਾਮ ਨੂੰ ਭੇਜਦੇ ਹਾਂ, ਬੀਕਾਨੇਰੀ ਰਾਮ ਨੂੰ ਭੇਜਦੇ ਹਾਂ, ਹਲਦੀ ਰਾਮ ਨੂੰ ਭੇਜਦੇ ਹਾਂ, ਵੀ 100 ਡੱਬੇ ਲੱਡੂਆਂ ਦੇ ਭੇਜ ਦੀ, ਆਪਣੇ ਸਾਡੇ ਘਰ ਮੁੰਡਾ ਹੋਇਆ, ਇਹ ਖੁਸ਼ੀ ਲੱਡੂ ਵੰਡ ਕੇ ਕਰਦੇ ਹਾਂ, ਜਿਵੇਂ ਗੁਆਂਢੀਆਂ ਨੇ ਤੇ ਸਾਡੇ ਯਾਰਾਂ ਰਿਸ਼ਤੇਦਾਰ ਨੇ ਮੁੰਡਾ ਪੈਦਾ ਕੀਤਾ ਹੁੰਦਾ, ਰੱਬ ਦਾ ਨਹੀਂ ਸ਼ੁਕਰ ਕਰਦੇ। ਜਦੋਂ ਵਿਫਤਾ ਪੈ ਜਾਂਦੀ ਹੈ ਫਿਰ ਰੱਬ ਨੂੰ ਕਹਿੰਦਾ, ਉਦੋਂ ਗੁਆਂਢੀਆਂ ਨਹੀਂ ਅੰਕਲ ਕਰਨਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਦੋਂ ਵੀ ਕਦੇ ਕੋਈ ਦੁੱਖ ਤਕਲੀਫ ਹੋਵੇ, ਜੇ ਖੁਸ਼ੀ ਹੈ ਤਾਂ ਰੱਬ ਦਾ ਸ਼ੁਕਰ ਕਰੋ, ਜੇ ਦੁੱਖ ਤਕਲੀਫ ਆ ਜਾਏ ਤਾਂ ਅਰਦਾਸ ਕਰੋ, ਆਪਣੀਆਂ ਗਲਤੀਆਂ ਦਾ ਪਛਤਾਪ ਕਰੋ, ਤੇ ਜੇ ਖੁਸ਼ੀ ਹੈ ਤਾਂ ਉਹਦਾ ਹਰ ਵਕਤ ਨਾਂ ਜਪੋ। ਕਬੀਰ ਸਾਹਿਬ ਨੇ ਕਿਹਾ ਨਹੀਂ ਸੀਗਾ ਅਵਗੁਣ ਮੇਰੇ ਬਾਪ ਜੀ, ਮੇਰੇ ਜਿੰਨੇ ਵੀ ਔਗਣ ਨੇ, ਅਵਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਵਾਜ, ਕਿਉਂਕਿ ਪਰਮਾਤਮਾ ਨੂੰ ਗਰੀਬ ਨਵਾਜ ਕਿਹਾ ਜਾਂਦਾ ਇਹ ਸੱਚੇ ਦਿਲੋਂ ਕਰਦੇ ਨੇ। ਅਵਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਮੈਂ ਜੇ ਪੁੱਤ ਤਿੰਨ ਤਰ੍ਹਾਂ ਦੇ ਹੁੰਦੇ ਨੇ, ਇੱਕ ਪੁੱਤਰ ਹੁੰਦੇ ਨੇ, ਇੱਕ ਕਪੂਤਰ ਹੁੰਦੇ ਨੇ, ਇੱਕ ਸਪੁੱਤਰ ਹੁੰਦੇ ਨੇ। ਪੁੱਤ ਕਿਹਨੂੰ ਕਹਿੰਦੇ ਨੇ? ਜੋ ਵੀ ਕੁਛ ਤੁਹਾਨੂੰ ਵਿਰਸੇ ਦੇ ਵਿੱਚ ਮਾਂ ਬਾਪ ਤੋਂ ਮਿਲਿਆ ਉਹੀ ਅੱਗੇ ਉਨਾ ਕੀ ਰੱਖਦੇ ਹੋ। ਕਪੂਤ ਹੁੰਦੇ ਨੇ, ਉਦੋਂ ਵੀ ਬੁਰਾ ਕਰਦੇ ਹੋ, ਪਿਓ ਚੰਗਾ ਸੀ ਤੁਸੀਂ ਜੇਲ੍ਹ ਚ ਬੰਦ ਹੋ, ਤੇ ਸਪੂਤ ਇਹ ਨੇ ਕਿ ਜਿਹੜਾ ਪਿਓ ਹੈ ਉਹਦੇ ਨਾਲੋਂ ਵੀ ਵੱਧ ਚੜ ਕੇ ਜਸ਼ ਕੱਟਦੇ ਹੋ। ਸੋ ਇਹੀ ਗੱਲ ਕਿਹਾ, ਅਵਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਹੈ ਤਾਂ ਪਰਮਾਤਮਾ ਤਿੰਨ ਹੀ ਬੁਲਾਏ ਨੇ, ਮੈਂ ਆਪਣੀ ਮਰਜ਼ੀ ਨਾਲ ਤਾਂ ਨਹੀਂ ਬਣਿਆ ਪੁੱਤਰ ਕਪੂਤਰ ਸਪੁੱਤਰ, ਇਹ ਤਿੰਨ ਹੀ ਬਣਾਏ ਨੇ, ਤੇਰੇ ਹੱਥ ਚ ਹੀ ਹੈ। ਅਵਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਫਿਰ ਕੀ ਕਹਿੰਦੇ ਨੇ ਅਵਗੁਣ ਕੀਏ ਤੋ ਬਹੁ ਕੀਏ ਕਰਤ ਨਾ ਲਾਗੀ ਡਾਰ। ਹੇ ਸੱਚੇ ਪਾਤਸ਼ਾਹ ਮੈਂ ਇੰਨੇ ਔਗਣ ਕੀਤੇ ਨੇ, ਬਲਾਤਕਾਰ ਵੀ ਕੀਤੇ ਨੇ, ਠੱਗੀਆਂ ਵੀ ਕੀਤੀਆਂ ਨੇ, ਬੇਈਮਾਨੀਆਂ ਵੀ ਕੀਤੀਆਂ ਨੇ, ਝੂਠ ਵੀ ਬੋਲੇ। ਅਵਗੁਣ ਕੀਏ ਤੋ ਬਹੁ ਕੀਏ ਕਰਤ ਨਾ ਲਾਗੀ ਡਾਰ। ਉਦੋਂ ਕੁਰਸੀ ਤੇ ਬੈਠਾ ਸੀ, ਡੰਡਾ ਮੇਰਾ ਚੱਲਦਾ ਸੀ, ਪਾਵਰ ਸੀ, ਮੈਨੂੰ ਕੌਣ ਪੁੱਛਣ ਵਾਲਾ। ਆ ਪਾਕਿਸਤਾਨ ਦਾ ਜਿਹੜਾ DGI ਸੀਗਾ ਹੁੰਦਾ, ਮੈਨੂੰ ਨਾ ਭੁੱਲ ਗਿਆ, ਹੁਣ ਉਹਨੂੰ ਕਹਿੰਦੇ ਸਜ਼ਾ ਹੋਣੀ ਹੈ। ਅੱਗੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਕਿ ਜੋ ਚਾਹੁੰਦਾ ਸੀ ਉਹੀ ਕਰਦਾ, ਡਿਕਟੇਟਰ ਸੀ। ਕਹਿੰਦੇ ਅਵਗੁਣ ਕੀਏ ਤੋ ਬਹੁ ਕੀਏ ਕਰਤ ਨਾ ਲਾਗੀ ਡਾਰ। ਉਦੋਂ ਫਿਰ ਡਰ ਨਹੀਂ ਲੱਗਦਾ। ਤਹਿਸੀਲਦਾਰ ਫਟਾਫਟ ਪੈਸੇ ਫੜੀ ਜਾਂਦਾ, ਥਾਣੇਦਾਰ ਪੈਸੇ ਫੜੀ ਜਾਂਦਾ। ਇੱਕ ਆ DIG ਸਾਡੇ ਪੰਜਾਬ ਚ ਫੜਿਆ, ਕਿੰਨੇ ਹੀ ਪੈਸੇ ਨਿਕਲੇ ਨੇ, ਕਿੰਨੇ ਹੀ ਪੈਸੇ ਨਿਕਲੇ ਨੇ। ਚੱਲ ਪੁੱਤ ਪੈ ਹੁਣ ਥੱਲੇ, ਤੈਨੂੰ ਕਿਹਨੇ ਪੁੱਛਣਾ। ਸੋ ਅਵਗੁਣ ਕੀਏ ਤੋ ਬਹੁ ਕੀਏ ਕਰਤ ਨਾ ਲਾਗੀ ਡਾਰ। ਪਰਮਾਤਮਾ ਨੂੰ ਕਹਿੰਦੇ ਆ ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ। ਹੁਣ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਵਿਚ ਆਇਆ, ਭਾਵੇਂ ਤੂੰ ਮੈਨੂੰ ਬਖਸ਼ ਲੈ ਤੇ ਭਾਵੇਂ ਕਹਿ ਭੁਗਤ ਸਜ਼ਾ ਵੀ ਮੈਂ ਨਹੀਂ ਬਖਸ਼ਣਾ। ਬਖਸ਼ੋ ਬਖਸ਼ੋ ਬਖਸ਼ ਦਿਓ, ਬਖਸ਼ੋ ਗਰੀਬ ਨਵਾਜ। ਜਿਹੜੀ ਉੱਪਰਲੀ ਲਾਈਨ ਸੀ ਨਾ, ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ, ਇਹ ਚ ਫੇਰ ਈਗੋ ਹੈ। ਰੱਬ ਨੂੰ ਚੈਲੇਂਜ ਕਰਦੇ, ਤੇਰੀ ਮਰਜ਼ੀ ਹੈ ਕਰਨਾ ਕਰਦੇ ਨਾ ਜੀ, ਵਿੱਚ ਕਰਾ ਲਓਗੇ। ਇਹ ਫੇਰ ਆਕੜ ਆਈ ਸੀਗੀ, ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ। ਇਹ ਜੀ ਆਕੜ ਉਕੜ ਨਹੀਂ ਚੱਲਦੀ, ਨੀਵਾਂ ਹੋ ਕੇ ਚੱਲੂਗੀ, ਨੀਵਾਂ ਗਰਦਨ ਨੱਕ ਰਗੜਨੇ ਪੈਣਗੇ। ਇਸ ਕਰਕੇ ਕਹਿੰਦਾ ਬਖਸ਼ੋ ਬਖਸ਼ੋ ਬਖਸ਼ ਦਿਓ, ਬਖਸ਼ੋ ਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਔਲਾਦ। ਸੱਚੇ ਦਿਲੋਂ ਪਰਮਾਤਮਾ ਦੇ ਅੱਗੇ ਸਵੇਰੇ ਵੀ ਸ਼ਾਮ ਵੀ ਇਹ ਅਰਦਾਸ ਕਰਨੀ ਚਾਹੀਦੀ, ਜਿਸ ਤਰ੍ਹਾਂ ਵੀ ਮਰਜ਼ੀ ਤੁਹਾਡੇ ਦਿਲ ਦੀ ਹੋਵੇ। ਇਹ ਨਹੀਂ ਵੀ ਇਹੀ ਸ਼ਬਦ ਵਰਤਨੇ ਨੇ, ਇਹ ਤਾਂ ਕਬੀਰ ਸਾਹਿਬ ਨੇ ਕਿਹਾ ਸੀ, ਅਵਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਔਲਾਦ। ਅਵਗੁਣ ਕੀਏ ਤੋ ਬਹੁ ਕੀਏ ਕਰਤ ਨਾ ਲਾਗੀ ਡਾਰ, ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ। ਫਿਰ ਆਕੜ ਥੱਲੇ ਕਰਕੇ ਕਹਿੰਦੇ ਬਖਸ਼ੋ ਬਖਸ਼ੋ ਬਖਸ਼ ਦਿਓ, ਬਖਸ਼ੋ ਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਔਲਾਦ। ਮੇਰੇ ਖਿਆਲ ਲਾਸਟ ਅਸੀਂ ਗਾਣਾ ਸੁਣ ਲਓ, ਟਾਈਮ ਹੋ ਗਿਆ ਕਦੇ ਮਿੰਟ ਦਾ। ਸੋਰੀ ਫਾਰ ਦੈਟ, ਮੈਨੂੰ ਨਹੀਂ ਪਤਾ ਲੱਗਿਆ ਆਪਾਂ ਕੀ ਗੱਲਾਂ ਕਰਨੀਆਂ ਕੀ ਨਹੀਂ ਕੀਤੀਆਂ, ਕਿਹੜਾ ਟੌਪਿਕ ਰਹਿ ਗਿਆ ਵਿੱਚੋਂ, ਉਹ ਕਦੇ ਫੇਰ ਕਰ ਲਾਂਗੇ, ਮੈਨੂੰ ਮਾਫ਼ ਕਰਨਾ। ਪਰ ਕਿਉਂਕਿ ਲਾਈਵ ਦੇ ਵਿੱਚ ਇਸ ਤਰ੍ਹਾਂ ਹੀ ਹੁੰਦੀ ਹੈ, ਕਿਸੇ ਨੂੰ ਹਰਟ ਨਹੀਂ ਕੀਤਾ, ਸਾਰੀਆਂ ਗੱਲਾਂ ਮੈਂ ਆਪਣੇ ਦੇ ਕੀਤੀਆਂ ਜੋ ਜ਼ਿੰਦਗੀ 'ਚ ਵਾਪਰੀਆਂ। ਇਸੇ ਕਰਕੇ ਕਹਿੰਦਾ ਮੈਂ ਅੱਜ ਖੁਸ਼ ਹਾਂ, ਮਾਲਕ ਦਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਗੱਲ ਸੁਣ, ਪਵਨ ਸਦੋਰੀਆ ਜੀ ਸੁਣਦੇ ਨੇ ਪ੍ਰੋਗਰਾਮ, ਥੈਂਕ ਯੂ ਵੈਰੀ ਮਚ ਪਵਨ ਜੀ।
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
UK, Switzerland, Italy, Austria, Australia, New Zealand, America, Canada, de Toronto, Vancouver, ate Calgary to baad, Khalistan referendum diyan votaan da agla pada Ottawa vikhe. ਆਟਵਾ ਵਿਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 23 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਲਈ ਸੰਪਰਕ ਕਰੋ 437-452-3608 ਜਾਂ 437-452-5415।
ट्रक ड्राइवर भाइयों, अब यूएस और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेली के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेली की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836। कनेक्शन आपका दुनिया के साथ।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 647-290-3773।
यूनि ग्लोबल एडवाइजरी इंक आपके लाए हैं गवर्नमेंट फंडेड कोर्सेज जो कि इजी टू पास एंड फुली ऑनलाइन है, सिर्फ 2 से 3 घंटे मंडे टू फ्राइडे। हुकूमत आपके कोर्स को स्पॉन्सर करती ही है, साथ में आपको लिविंग एक्सपेंसेस के तौर पर फंडिंग देती है जो कि रेंज करती है $75,000 से लेके $175,000 तक। मजे की बात यह है कि इसमें से 55% पैसा तो नॉन रिफंडेबल ग्रांट्स का पैसा है जो आप कहीं